Manual-ja automatic. Quick Truck Lube. Chete ahina rakhyo. Truck di badhiya service lai. Quick Truck Lube. Lodge TG location bhi khol diya. Exit 579 from Highway 401 in Napanee. Ahoji, koi appointment nahi. Drive-through facility. Exit 579 from Highway 401 in Napanee. Quick Truck Lube. The one-stop shop. 519-622-0660 ja quicktrucklube.com. QTL. Because we care. Quick Truck Lube.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ 'ਚ ਪੀਟਰ ਬਿਲਟ ਕਰਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 ਚਾਲੀ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਵਿਨ ਰੋਡ ਇਨ ਰੈਕਸਡੇਲ 416213-1165
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
ਫਸਟ ਸੈਕਿੰਡ ਥਰਡ ਮੋਰਗੇਜ ਹੋਮ ਇਕਵਿਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨਾਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731 647-988-7831
ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
ਦਵਿੰਦਰ ਪਵਾਰ
ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਹਾਂਜੀ ਜਰਾ ਇੱਕ ਵੈਬਸਾਈਟ ਨੋਟ ਕਰੋ afcgrocery.com ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ ਮਠਿਆਈਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਇੰਡੀਆ ਵਾਲੇ ਭਾਂਡੇ ਸਜਾਵਟ ਦਾ ਸਮਾਨ ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ ਵਿਜ਼ਿਟ afcgrocery.com
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਸ ਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਓਏ ਜਸ ਭੁੱਲਰ!
ਨਹੀਂ ਨਹੀਂ, ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਮੰਗਲਵਾਰ ਦਾ ਦਿਨ ਆ ਜੀ, ਅਤੇ ਅੱਜ ਆਪਾਂ ਜ਼ਰੂਰ ਸ਼ਿਵਿੰਦਰ ਨੂੰ ਲਵਾਂਗੇ। ਕਿੰਨੀ ਦੇਰ ਹੋ ਗਈ ਉਹਨਾਂ ਨਾਲ ਗੱਲ ਹੀ ਨਹੀਂ ਹੋਈ। ਇੱਕ ਦੋ ਮਾੜੀਆਂ ਖਬਰਾਂ ਸਾਡੇ ਸ਼ਹਿਰ ਨੇ ਜਿਹੜੇ ਇਹਨਾਂ 'ਚ ਹੋਈਆਂ ਨੇ, ਜਿਹਦੇ 'ਚ ਪੁਲਿਸ ਦੇ ਉੱਤੇ ਫਾਇਰਿੰਗ ਹੋਈ ਆ, ਪੁਲਿਸ ਕੰਸਟੇਬਲ ਸੀ ਉਹਨਾਂ ਦੀ ਜਾਨ ਗਈ ਆ। ਅਤੇ ਬੇਸਿਕਲੀ ਇਹ ਦਹਿਸ਼ਤ ਦੀਆਂ ਕਾਰਵਾਈਆਂ ਨੇ ਦੋਸਤੋ। ਅਫਸੋਸ ਹੁੰਦਾ ਜਦੋਂ ਕਿਸੇ ਇਨਸਾਨ ਦੀ ਜਾਨ ਜਾਂਦੀ ਹੈ ਜਿਹੜਾ ਆਪਦੀ ਡਿਊਟੀ ਦੇ ਉੱਤੇ ਹਾਜ਼ਰ ਹੋਵੇ, ਜਾਂ ਵੈਸੇ ਵੀ ਜਿਹੜਾ ਆਪਣਾ ਕੰਮ ਕਾਰ ਆ ਜਿਹੜਾ ਕਰ ਰਿਹਾ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਗੋਲੀ ਲੱਗ ਜਾਣੀ ਆ। ਖਾਸ ਕਰਕੇ ਜੇ ਕੋਈ ਗੋਲੀ ਚਲਾਉਂਦਾ ਹੈ ਪੁਲਿਸ ਦੇ ਉੱਤੇ, ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੰਦਾ, ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਕਿਉਂਕਿ ਪੁਲਿਸ ਦੀ ਡਿਊਟੀ ਹੈ ਅਮਨ ਕਾਨੂੰਨ ਨੂੰ ਬਹਾਲ ਰੱਖਣਾ, ਡਿਊਟੀ ਕਰ ਰਹੇ ਨੇ, ਸਾਡੇ ਹੀ ਘਰਾਂ ਦੇ ਵਿੱਚੋਂ ਨੇ, ਆਮ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਜੌਬ ਕਰਦੇ ਨੇ, ਅਤੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਵਿੱਚ ਜਿਹੜਾ ਹਿਊਮਨ ਮਾਇੰਡ ਆ ਉਹ ਹੁੰਦਾ ਹੀ ਨਹੀਂ, ਮੈਂ ਤਾਂ ਕਹਿੰਦਾ ਹੁੰਦਾ ਜੀ, ਜਾਂ ਉਹਨਾਂ ਦਾ ਦਿਮਾਗ ਕੁਝ ਇਸ ਤਰ੍ਹਾਂ ਦਾ ਬਣ ਜਾਂਦਾ। ਇਹ ਕੁਝ ਨਹੀਂ ਸੀ ਵਾਪਰਨਾ ਚਾਹੀਦਾ। ਪਰ ਦੋਸਤੋ, ਮੇਰਾ ਸਵਾਲ ਇਹ ਹੈ ਬਈ ਇਹ ਹਾਲਾਤ ਇੱਥੋਂ ਤੱਕ ਕਿਉਂ ਪਹੁੰਚਦੇ ਨੇ? ਕਿਸੇ ਬੰਦੇ ਨੂੰ ਹਥਿਆਰ ਕਿਉਂ ਮਿਲ ਜਾਂਦੇ ਆ ਖੁੱਲ੍ਹੇਆਮ? ਛੋਟੇ ਛੋਟੇ ਕ੍ਰਿਮੀਨਲ ਨੇ ਜਿਹੜੇ, ਉਹ ਛੋਟੇ ਛੋਟੇ ਕ੍ਰਾਈਮ ਕਰਕੇ ਬਚ ਕੇ ਨਿਕਲ ਜਾਂਦੇ ਨੇ, ਬਚ ਕੇ ਨਿਕਲ ਜਾਂਦੇ ਨੇ, ਉਹ ਵੱਡੇ ਕ੍ਰਿਮੀਨਲ ਬਣ ਜਾਂਦੇ ਨੇ, ਉਹਨਾਂ ਦੇ ਹੌਂਸਲੇ ਵੱਧਦੇ ਜਾਂਦੇ ਨੇ, ਅਤੇ ਉਹਨਾਂ ਦੇ ਵੱਧਦੇ ਹੋਏ ਹੌਂਸਲੇ ਨੇ ਜਿਹੜੇ ਉਹ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਉਹ ਜਿਨ੍ਹਾਂ ਨੇ ਕਾਨੂੰਨ ਨੂੰ ਬਰਕਰਾਰ ਰੱਖਣਾ ਉਹਨਾਂ 'ਤੇ ਵੀ ਹਮਲਾ ਕਰ ਦਿੰਦੇ ਨੇ। ਦੇਖੋ, ਤੁਸੀਂ ਮੇਰੇ ਸ਼ਬਦਾਂ ਤੋਂ ਗਲਤ ਅੰਦਾਜ਼ਾ ਨਾ ਲਾ ਲਿਓ, ਪਰ ਜਦੋਂ ਇਹੀ ਕ੍ਰਿਮੀਨਲ ਛੋਟੀਆਂ ਛੋਟੀਆਂ ਕਾਰਵਾਈਆਂ ਕਰਕੇ ਆਮ ਲੋਕਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਸਮਾਨ ਚੱਕ ਕੇ ਲੈ ਜਾਂਦੇ ਨੇ, ਹਨੇਰੇ ਸਵੇਰੇ ਅਸੁਰੱਖਿਆ ਵਾਲਾ, ਇਨਸਕਿਉਰਿਟੀ ਵਾਲਾ ਮਾਹੌਲ ਕ੍ਰੀਏਟ ਕਰਦੇ ਨੇ, ਉਦੋਂ ਕਿਉਂ ਨਹੀਂ ਇਹਨਾਂ 'ਤੇ ਕਾਰਵਾਈ ਹੁੰਦੀ? ਹਰ ਰੋਜ਼ ਖਬਰਾਂ ਆਉਂਦੀਆਂ ਨੇ ਬ੍ਰੈਂਪਟਨ ਦੇ ਵਿੱਚੋਂ ਕਾਰਾਂ ਚੋਰੀ ਹੋ ਗਈਆਂ, ਦਿਨ ਦਿਹਾੜੇ ਜਰਨਲਿਸਟ ਆ ਜਿਹੜਾ ਉਹਦੇ 'ਤੇ ਅਟੈਕ ਕਰਤਾ, ਪੁਲਿਸ ਨੂੰ ਕੋਈ ਉੱਗ ਸੁੱਗ ਨਹੀਂ। ਇਹ ਛੋਟੀਆਂ ਛੋਟੀਆਂ ਕਾਰਵਾਈਆਂ ਹੁੰਦੀਆਂ ਨੇ, ਇਹਦੇ ਤੋਂ ਚਿੰਤਤ ਨੇ ਲੋਕ, ਅਤੇ ਫਿਰ ਉਦੋਂ ਸਾਡੀਆਂ ਜਿਹੜੀਆਂ ਕਾਨੂੰਨ ਨੂੰ ਬਰਕਰਾਰ ਰੱਖਣ ਵਾਲੀਆਂ ਏਜੰਸੀਜ਼ ਨੇ ਉਹ ਕਿੱਥੇ ਬੈਠੀਆਂ ਹੁੰਦੀਆਂ ਨੇ, ਉਹ ਸੁੱਤੀਆਂ ਪਈਆਂ ਹੁੰਦੀਆਂ ਨੇ। 15-20 ਦਿਨਾਂ ਬਾਅਦ ਵੀ ਉਹਨਾਂ ਨਾਲ ਇੰਟਰਵਿਊ ਕਰ ਲਓ, ਕਹਿਣਗੇ ਜੀ ਕੋਈ ਸੁਰਾਗ ਨਹੀਂ ਮਿਲਿਆ। ਜੇ ਮੇਰੇ ਕਹਿਣ ਦਾ ਮਤਲਬ ਹੈ ਵੀ ਮਾਹੌਲ ਵਿਗੜਦਾ 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 ਇਸ ਕਦਰ ਵਿਗੜ ਗਿਆ ਵੀ ਉਹਦੇ 'ਚ ਪੁਲਿਸ ਆਫਿਸਰ ਦੀ ਜਾਨ ਤੱਕ, ਪੁਲਿਸ ਆਫਿਸਰ ਦੇ ਉੱਤੇ, ਪੁਲਿਸ ਆਫਿਸਰ 'ਤੇ ਗੋਲੀਆਂ ਚੱਲੀਆਂ ਗਈਆਂ, ਚੱਲੀਆਂ ਅਤੇ ਜਾਨਾਂ ਚੱਲੀਆਂ ਗਈਆਂ। ਹਾਲਾਤ ਆ ਜਿਹੜੇ ਬਦਤਰ ਹੋ ਰਹੇ ਨੇ, ਵੱਧ ਤੋਂ ਵੱਧਤਰ ਹੋ ਰਹੇ ਨੇ। ਹਾਲਾਤਾਂ ਵੱਲ ਧਿਆਨ ਦੇਣਾ ਚਾਹੀਦਾ, ਸੁਰੱਖਿਆ ਵਾਲਾ ਮਾਹੌਲ ਹੋਣਾ ਚਾਹੀਦਾ ਜਿੱਥੇ ਆਮ ਬੰਦਾ ਜਿਹੜਾ, ਜਿੱਥੇ ਸਾਡੇ ਬੱਚੇ ਆ ਜਿਹੜੇ ਨੌਜਵਾਨ ਆ, ਖੁੱਲ੍ਹੇਆਮ ਸੜਕਾਂ ਦੇ ਉੱਤੇ ਰਾਤ ਨੂੰ ਵੀ ਤੁਰ ਫਿਰ ਸਕਣ, ਇਹ ਜਿਹਾ ਮਾਹੌਲ ਚਾਹੀਦਾ। ਜਿੱਥੇ ਇਹ ਜਿਹਾ ਮਾਹੌਲ ਹੋ ਜਾਵੇ ਵੀ ਪਤਾ ਨਹੀਂ ਕਿਹਨੇ ਪੈਦਲ ਚੜਦੇ ਚੱਲਦੇ ਦੇ ਉੱਤੇ ਕਾਰ ਚੜਾ ਦੇਣੀ ਆ, ਹੌਰਨ ਮਾਰ ਕੇ ਪਾਂ 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 ਕਰਕੇ ਚੌਂਕਾਂ ਦੇ ਵਿੱਚੋਂ ਲੰਘਣਾ, ਬੱਚਿਆਂ ਨੇ ਡਰ ਜਾਣਾ, ਬਜ਼ੁਰਗਾਂ ਨੇ ਸੈਰ ਕਰਦਿਆਂ ਨੇ ਵੇਖਣਾ ਵੀ ਇੱਧਰੋਂ ਉੱਧਰ ਹੁੰਦਿਆਂ ਹੁੰਦਿਆਂ ਕਿਤੇ ਹੋਰ ਨਹੀਂ ਸਾਨੂੰ ਕੋਈ ਦਰੜ ਕੇ ਨਾ ਚੱਲਿਆ ਜਾਵੇ। ਬੱਚਿਆਂ ਨੇ ਦੇਖਣਾ ਵੀ ਆ ਨਸ਼ੇ ਦੀ ਓਵਰਡੋਜ਼ ਹੋ ਰਹੀ, ਆਲੇ ਦੁਆਲੇ ਸੂਟੇ 'ਤੇ ਸੂਟਾ ਮਾਰ ਰਹੇ ਨੇ, ਚੌਂਕਾਂ ਦੇ ਵਿੱਚ ਭੰਗ ਦੇ ਸਟੋਰ ਆ ਜਿਹੜੇ ਖੁੱਲ੍ਹੇ ਹੋਏ ਨੇ, ਉਹ ਹੋਰ ਹੀ ਟੇਢੀਆਂ ਮੇਢੀਆਂ ਅੱਖਾਂ ਕਰਕੇ ਜਿਹੜੇ ਭੰਗ ਦੇ ਸੂਟਾਂ ਲਾਉਣ ਵਾਲੇ ਨੇ ਉਹ ਆਉਂਦਿਆਂ ਜਾਂਦਿਆਂ ਵੱਲ ਵੇਖਦੇ ਨੇ। ਚੌਂਕ ਦੇ ਵਿੱਚ ਕਾਰ ਖੜ੍ਹਦੀ ਆ, ਉੱਚੀ ਉੱਚੀ ਸਪੀਕਰ ਲੱਗੇ ਹੁੰਦੇ ਆ, ਦੋ ਦੋ ਤਿੰਨ ਤਿੰਨ ਵਜੇ ਤੱਕ ਜਿਹੜੇ ਵਿਚਾਰੇ ਕੰਮ ਕਰਕੇ ਆਉਂਦੇ ਆ, ਜਿਹਨੇ ਸਵੇਰੇ 4 ਵਜੇ ਉੱਠ ਕੇ ਜਾਣਾ, ਉੱਥੇ ਉੱਚੀ ਉੱਚੀ ਗਾਣੇ ਲੱਗੇ ਹੁੰਦੇ ਆ 3 ਵਜੇ ਤੱਕ। ਇਹ ਮਾਹੌਲ ਆ ਜਿਹੜਾ ਅਲਟੀਮੇਟਲੀ ਮਾਹੌਲ ਵਿਗੜਦਾ 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 ਅਤੇ ਕਿੱਥੇ ਤੱਕ ਜਾਊਗਾ। ਇਸ ਕਰਕੇ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਬਈ ਨਿਪ ਦਾ ਈਵਲ ਇਨ ਦਾ ਬੱਡ, ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੋਵੇ ਨਾ ਉਦੋਂ ਹੀ ਧਿਆਨ ਦੇਣਾ ਚਾਹੀਦਾ। ਜਦੋਂ ਅਸੀਂ ਆਲੇ ਦੁਆਲੇ ਨੂੰ ਅਲਾਓ ਕਰ ਦਿੰਦੇ ਹਾਂ ਕਿ ਆਲੇ ਦੁਆਲੇ ਜੋ ਕੁਝ ਵਾਪਰੀ ਜਾਂਦਾ ਵਾਪਰੀ ਜਾਵੇ, ਤਾਂ ਫਿਰ ਇੱਕ ਦਿਨ ਘਟਨਾਵਾਂ ਜਿਹੜੀਆਂ ਉਹ ਖਤਰਨਾਕ ਮੋੜ ਲੈ ਜਾਂਦੀਆਂ ਨੇ। ਇਹ ਕੁਝ ਨਹੀਂ ਵਾਪਰਨਾ ਚਾਹੀਦਾ। ਇੱਕ ਆਮ ਬੰਦੇ ਦੀ ਜ਼ਿੰਦਗੀ ਵੀ ਓਨੀ ਹੀ ਕੀਮਤੀ ਹੈ ਜਿੰਨੀ ਦੇਸ਼ ਦੇ ਪ੍ਰਧਾਨ ਮੰਤਰੀ ਦੀ, ਅਤੇ ਜਿੰਨੀ ਇੱਕ ਪੁਲਿਸ ਅਫਸਰ ਦੀ ਜਾਂ ਫੌਜ ਦੇ ਮੁਖੀ ਦੀ। ਮੈਂ ਤਾਂ ਕਹੂੰਗਾ ਜਿੰਨੀ ਰਾਣੀ ਜਾਂ ਰਾਜੇ ਦੀ ਜਾਨ ਕੀਮਤੀ ਹੈ, ਓਨੀ ਇੱਕ ਆਮ ਆਦਮੀ ਦੀ ਜਾਨ ਆ ਜਿਹੜੀ ਕੀਮਤੀ ਹੈ। ਇਹ ਨਹੀਂ ਹੁੰਦਾ ਬਈ ਤੁਸੀਂ ਕੋਈ ਜਿਹੜਾ ਵੱਡੇ ਅਹੁਦੇ 'ਤੇ ਬੈਠਾ ਹੈ ਉਹਦੀ ਜਾਨ ਨੂੰ ਜ਼ਿਆਦਾ ਅਹਿਮੀਅਤ ਦਿਓ ਅਤੇ ਆਮ ਬੰਦੇ ਦੀ ਜਾਨ ਨੂੰ ਘੱਟ ਅਹਿਮੀਅਤ ਦਿਓ, ਜਾਂ ਜਿਹੜਾ ਵੱਡੇ ਅਹੁਦੇ 'ਤੇ ਜਿਹੜਾ ਆਫਿਸਰ ਆ ਉਹਦੀ ਜਾਨ ਨੂੰ ਵੱਧ ਅਹਿਮੀਅਤ ਦਿਓ, ਛੋਟੇ ਅਹੁਦੇ 'ਤੇ ਹੋਵੇ ਜਿਹੜਾ ਉਹਨੂੰ ਘੱਟ ਅਹਿਮੀਅਤ ਦਿਓ। ਇਨਸਾਨ ਤਾਂ ਇਨਸਾਨ ਆ, ਜਦੋਂ ਇਨਸਾਨੀ ਜਾਨ ਜਾਂਦੀ ਹੈ ਅਤੇ ਉਦੋਂ ਦੁੱਖ ਹੁੰਦਾ, ਪਰ ਕਾਰਨਾਂ ਦੀ ਪੜਤਾਲ ਜ਼ਰੂਰ ਕਰਨੀ ਚਾਹੀਦੀ। ਜਦੋਂ ਆਪਾਂ ਪੜਤਾਲ ਕਰਨ ਵਾਲੀ ਵਧਾਂਗੇ ਤਾਂ ਬਹੁਤ ਸਾਰੇ ਫੈਕਟਰ ਸਾਡੇ ਧਿਆਨ ਦੇ ਵਿੱਚ ਆਉਣਗੇ। ਪਹਿਲਾ ਫੈਕਟਰ ਹਥਿਆਰਾਂ ਦੀ ਈਜ਼ੀ ਅਵੇਲੇਬਿਲਿਟੀ, ਕਿੱਥੋਂ ਮਿਲਦੇ ਨੇ ਹਥਿਆਰ, ਆਮ ਬੰਦੇ ਦੇ ਹੱਥ 'ਚ ਕਿਵੇਂ ਆਉਂਦੇ ਨੇ। ਨੰਬਰ 2, ਮਾਨਸਿਕ ਸਿਹਤ ਕਿਉਂ ਵਿਗੜਦੀ ਹੈ। ਨੰਬਰ 3, ਗੁੰਡਾਗਰਦੀ ਵਾਲਾ ਮਾਹੌਲ, ਗੈਂਗਸਟਰ ਕਲਚਰ। ਆਪਾਂ ਤਾਂ ਪੰਜਾਬ ਨੂੰ ਰੋਂਦੇ ਸੀ ਨਾ, ਗੈਂਗਸਟਰ ਕਲਚਰ ਸਾਡੇ ਦਰਵਾਜ਼ਿਆਂ 'ਤੇ ਆ ਕੇ ਦਸਤਕ ਦੇ ਰਿਹਾ, ਲਗਾਤਾਰ ਦਸਤਕ ਦੇ ਰਿਹਾ, ਇਹਦੇ 'ਚ ਪਤਾ ਨਹੀਂ ਕਿਹਦੀ ਜਾਨ ਚਲੀ ਜਾਣੀ ਆ। ਡਰੱਗਸ ਦੇ ਜਿਹੜੇ ਡਰੱਗ ਦਾ ਧੰਦਾ ਕਰਨ ਵਾਲੇ ਨੇ, ਸਵੇਰੇ ਸ਼ਾਮ ਡਰੱਗ ਦਾ ਧੰਦਾ ਕਰਕੇ ਪੈਸੇ ਕਮਾਉਣ ਵਾਲੇ, ਫਰਕ ਤਾਂ ਇੰਨਾ ਹੀ ਆ ਨਾ, ਕੋਈ ਆ ਜਿਹੜਾ ਉਹ ਉਦੋਂ ਹੀ ਮਰ ਜਾਂਦਾ ਜਦੋਂ ਗੈਂਗਵਾਰ ਦੇ ਵਿੱਚ ਗੋਲੀ ਚੱਲਦੀ ਹੈ, ਅਤੇ ਡਰੱਗ ਦਾ ਇਹ ਹੁੰਦਾ ਜੀ ਜਿਹਦੀ ਜ਼ੁਬਾਨ ਨੂੰ, ਜਿਹਦੇ ਮੂੰਹ ਨੂੰ ਲੱਗ ਗਈ ਇੱਕ ਵਾਰੀ, ਉਹਨੇ ਹੌਲੀ ਹੌਲੀ ਮਰਨਾ, ਇਕੱਲਾ ਆਪ ਹੀ ਨਹੀਂ ਮਰਨਾ, ਉਹਦੇ ਪਰਿਵਾਰ ਨੇ ਵੀ ਹੌਲੀ 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 ਸਿਸਕਦੇ ਮਰਨਾ। ਹਰ ਰੋਜ਼ ਜਾਨ ਨਿਕਲਣੀ ਆ, ਉਹਦੀ ਸਿਹਤ ਵਿਗੜਨੀ ਆ, ਕਦੇ ਉਹਨੇ ਓਵਰਡੋਜ਼ ਹੋਣਾ, ਕਦੇ ਉਹਨੂੰ ਡੋਜ਼ ਨਹੀਂ ਮਿਲਣੀ, ਉਹਨੇ ਚੀਕਾਂ ਮਾਰਨੀਆਂ, ਮੈਂਟਲ ਹੈਲਥ ਦਾ ਪੇਸ਼ੈਂਟ ਬਣਨਾ। ਇਹ ਕੁਝ ਹੁੰਦਾ ਅਸੀਂ ਆਪਣੇ ਅੱਖੀਂ ਵੇਖ ਰਹੇ ਹਾਂ ਅਤੇ ਚੁੱਪ ਹਾਂ। ਅਸੀਂ ਵਾਰ ਵਾਰ ਜਦੋਂ ਚੋਣਾਂ ਆਉਂਦੀਆਂ ਅਸੀਂ ਪੋਲੀਟੀਸ਼ੀਅਨਸ ਨੂੰ ਕਹਿੰਦੇ ਹਾਂ ਕਿ ਐਂ ਹੋਣਾ ਚਾਹੀਦਾ, ਉਹ ਘੁੱਗੂ ਬਣ ਕੇ ਬੈਠੇ ਰਹਿੰਦੇ ਆ ਆਪੋ ਆਪਣੀਆਂ ਸੀਟਾਂ 'ਤੇ। ਹੁਣ ਤਾਂ ਇੱਕ ਪੋਲੀਟੀਸ਼ੀਅਨ ਦਾ ਇੱਕ ਵੱਖਰਾ ਕਿਰਦਾਰ ਸਾਹਮਣੇ ਆ ਗਿਆ ਨਾ, ਉਹਨਾਂ ਨੇ ਕੰਮ ਹੀ ਹੋਰ ਕੋਈ ਨਹੀਂ ਕਰਨਾ, ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ। ਉਹ ਇੱਕ ਥਾਂ ਤੋਂ ਹਾਰ ਜਾਣਗੇ, ਦੂਜੀ ਥਾਂ ਜਿੱਤ ਜਾਣਗੇ, ਉਹ ਫੈਡਰਲ ਲੈਵਲ 'ਤੇ ਲੜਨਗੇ, ਫੈਡਰਲ ਲੈਵਲ ਤੋਂ ਹਾਰ ਗਏ ਪ੍ਰੋਵਿੰਸ਼ੀਅਲ ਲੈਵਲ 'ਤੇ ਆ ਜਾਣਗੇ, ਪ੍ਰੋਵਿੰਸ਼ੀਅਲ ਲੈਵਲ ਤੋਂ ਹਾਰ ਗਏ ਤਾਂ ਉਹ ਫਿਰ ਕੌਂਸਲਰ ਬਣ ਜਾਣਗੇ। ਜੇ ਇਸ ਵਾਰੀ ਦਾਅ ਨਾ ਲੱਗੇ ਅਗਲੀ ਵਾਰੀ ਫਿਰ ਐਮ ਪੀ ਪੀ ਦਾ ਦਾਅ ਲਾ ਲੈਣਗੇ, ਐਮ ਪੀ ਪੀ ਦਾ ਨਾ ਲੱਗੇ ਐਮ ਪੀ ਬਣ ਜਾਣਗੇ, ਹੋਰ ਨਹੀਂ ਤਾਂ ਕਿਤੇ ਨਾ ਕਿਤੇ ਉਹ ਆਪਣੀ ਪਾਰਟੀ ਨਾਲ ਰਲ ਕੇ ਇੱਧਰ ਉੱਧਰ ਵਾ, ਮਤਲਬ ਨਾ ਉਹ ਉਹ ਜਿਨ੍ਹਾਂ ਨੇ ਇੱਕ ਵਾਰੀ ਪੋਲੀਟਿਕਸ ਦੇ ਵਿੱਚ ਪੈਰ ਪਾ ਲਿਆ ਨਾ, ਉਹ ਨਾ ਤਾਂ ਉਹ ਹੱਥੀਂ ਕੰਮ ਕਰਨ ਜੋਗੇ ਰਹੇ, ਉਹਨਾਂ ਦਾ ਮਤਲਬ ਹੁੰਦਾ ਬਸ ਆਪਾਂ ਮਲਾਈ ਛੱਕੀ ਚੱਲੀਏ। ਉਹਨਾਂ ਨੇ ਉਹ ਕਹਿੰਦੇ ਤਾਂ ਹੈ, ਦਾਅਵਾ ਤਾਂ ਇਹ ਕਰਦੇ ਵੀ ਅਸੀਂ ਮਾਹੌਲ ਨੂੰ ਸੁਧਾਰਾਂਗੇ, ਪਰ ਉਹ ਆਪ ਹੀ ਵਿਗੜੇ ਹੋਏ ਨੇ ਸੁਧਾਰਨਾ ਉਹਨਾਂ ਨੇ ਕੀ ਆ, ਉਹ ਹੋਰ ਕੋਈ ਕੰਮ ਨਹੀਂ ਕਰ ਸਕਦੇ, ਉਹ ਹੱਥੀਂ ਕਿਰਤ ਨਹੀਂ ਕਰ ਸਕਦੇ, ਨਿਕੰਮੇ ਨੇ ਆਪ ਉਹ, ਉਹਨਾਂ ਨੇ ਕੀ ਸੁਧਾਰਨਾ ਆਪ ਨਿਕੰਮਿਆਂ ਨੇ, ਇਸੇ ਕਰਕੇ ਤਾਂ ਉਹਨਾਂ ਨੇ ਸਿਸਟਮ ਨੂੰ ਵਿਗੜਨ ਦਾ ਮੌਕਾ ਦਿੱਤਾ। ਨਹੀਂ ਤਾਂ ਇਹ ਸਿਸਟਮ ਇੰਨਾ ਸੋਹਣਾ, ਅਸੀਂ ਆਪਣੇ ਦੇਸ਼ਾਂ ਦਾ ਸਿਸਟਮ ਮਾੜਾ ਕਰਕੇ ਛੱਡ ਕੇ ਆਏ ਹਾਂ। ਉਹ ਕਹਿੰਦੇ ਅਸਮਾਨ ਤੋਂ ਡਿੱਗਿਆ ਅਤੇ ਖੰਜੂਰ ਚਟਕਿਆ। ਕੈਨੇਡਾ ਇੰਨਾ ਸੋਹਣਾ ਦੇਸ਼ ਸੀਗਾ ਕੁਛ ਸਾਲ ਪਹਿਲਾਂ, ਕੈਨੇਡਾ ਇੰਨਾ ਸੋਹਣਾ ਦੇਸ਼ ਸੀ ਵੀ ਮਨ ਆਪਣੇ ਆਪ ਕਰਦਾ ਸੀ ਹਰੇਕ ਬੰਦੇ ਦਾ, ਹੁਣ ਵੀ ਕਰਦਾ ਬਥੇਰੇ ਲੋਕਾਂ ਦਾ ਜਿਨ੍ਹਾਂ ਨੂੰ ਨਹੀਂ ਪਤਾ, ਹੁਣ ਵੀ ਸੋਹਣਾ ਇਹ ਜੀ ਗੱਲ ਨਹੀਂ ਹੈਗੀ। ਕੈਨੇਡਾ ਦਾ ਸਟੈਂਡ ਬੜਾ ਵੱਖਰਾ ਸੀ ਹਰ ਇੱਕ ਦੇਸ਼ ਤੋਂ ਵੱਖਰਾ, ਵੀ ਜਿੱਥੇ ਵੀ ਕਿਤੇ ਜਬਰ ਜ਼ੁਲਮ ਧੱਕਾ ਧੌੜਾ ਵਿਤਕਰਾ ਹੁੰਦਾ ਕੈਨੇਡਾ ਨੇ ਇੱਕ ਅੱਡ ਸਟੈਂਡ ਲੈਣਾ। ਹੁਣ ਤਾਂ ਸਾਰਾ ਕੁਛ ਹੀ ਉਹ ਜਿਹਾ ਵੀ ਕੈਨੇਡਾ ਅਮੈਰੀਕਾ ਦੇ ਕੰਧੇੜਿਆਂ ਤੇ ਚੜ੍ਹ ਕੇ ਸਟੈਂਡ ਹੀ ਬੜੇ ਪੁੱਠੇ ਪੁੱਠੇ ਲੈ ਲਿਆ, ਥੱਲੇ ਤੋਂ ਲੈ ਕੇ ਉੱਤੇ ਤੱਕ ਦੇਖੋ ਤੁਸੀਂ ਤਾਂ ਤੁਹਾਨੂੰ ਮਾਨਵੀ ਕਦਰਾਂ ਕੀਮਤਾਂ ਵਾਲਾ ਪੋਲੀਟੀਸ਼ੀਅਨ ਆ ਜਿਹੜਾ ਘੱਟ ਹੀ ਮਿਲੂਗਾ, ਕੋਈ ਠਿੱਬੀ ਠੁੱਬੀ ਲਾਉਣ ਵਾਲੇ ਮਿਲ ਜਾਣਗੇ, ਵੱਡੇ ਵੱਡੇ ਦੋਸ਼ ਲੱਗੇ ਹੋਣਗੇ ਪੋਲੀਟੀਸ਼ੀਅਨ ਦੇ ਉੱਤੇ। ਇਹ ਪੋਲੀਟੀਸ਼ੀਅਨ ਹੁਣ ਦੇ ਪੋਲੀਟੀਸ਼ੀਅਨ ਦਾ ਦਿੱਤਾ ਹੋਇਆ ਸਿਸਟਮ ਆ ਜਿਹਦੇ 'ਚ ਅਸੀਂ ਵਿਚਰ ਰਹੇ ਹਾਂ, ਸੇਫਟੀ ਸਿਕਿਉਰਿਟੀ ਦੀ ਕੋਈ ਗਰੰਟੀ ਨਹੀਂ। ਇਹ ਸਾਰਾ ਇੰਟਰਕਨੈਕਟਡ ਆ ਨਾ ਸਿਸਟਮ। ਤੁਸੀਂ ਕਹਿ ਸਕਦੇ ਹੋ ਵੀ ਗੱਲ ਤਾਂ ਇੱਥੋਂ ਚੱਲੀ ਸੀਗੀ ਵੀ ਪੁਲਿਸ 'ਤੇ ਗੋਲੀ ਚੱਲੀ ਆ, ਪੋਲੀਟਿਕਸ ਕਿੱਧਰ, ਇਹ ਸਾਰਾ ਇੰਟਰਕਨੈਕਟਡ ਸਿਸਟਮ ਹੈ, ਇਹਦੀਆਂ ਬੜੀਆਂ ਬਰੀਕ ਤੰਦਾਂ ਨੇ, ਇਹ ਤੰਦਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ, ਸਾਡੇ ਨਾਲ ਵੀ ਜੁੜੀਆਂ ਹੋਈਆਂ ਨੇ, ਸਾਡੇ ਨਾਲ ਜੁੜੀਆਂ ਹੋਈਆਂ ਨੇ, ਜਿਹੜਾ ਆਲਾ ਦੁਆਲਾ ਸਾਡੇ ਅਚੇਤ ਰਾਹੀਂ ਸਾਡੇ ਸਬਕੌਂਸ਼ੀਅਸ ਮਾਈਂਡ ਰਾਹੀਂ ਸਾਡੇ ਵਿੱਚ ਵੜਿਆ ਹੋਇਆ, ਅਸੀਂ ਆਪ ਉਹੋ ਜਿਹੇ ਬਣਦੇ ਜਾਂਦੇ ਹਾਂ, ਦੋਸ਼ ਅਸੀਂ ਦੂਜਿਆਂ ਨੂੰ ਦਿੰਦੇ ਹਾਂ। ਤੁਸੀਂ ਨਾ ਬਾਹਰਲੇ ਸ਼ਹਿਰਾਂ 'ਚ ਜਾਓ, ਮਤਲਬ ਤੁਸੀਂ ਇੱਥੋਂ ਬੈਰੀ ਚਲੇ ਜਾਓ ਜੀ, ਮੈਂ ਕਹਿੰਦਾ ਬੈਰੀ ਤੋਂ ਉੱਤੇ ਨੌਰਥ ਵੇ ਚਲੇ ਜਾਓ, ਤੁਸੀਂ ਵਿੰਡਜ਼ਰ ਚਲੇ ਜਾਓ, ਦੂਰ ਚਲੇ ਜਾਓ, ਤੁਸੀਂ ਓਟਵਾ ਚਲੇ ਜਾਓ, ਤੁਹਾਨੂੰ ਇੱਕ ਵੱਖਰੀ ਦਿੱਖ ਵਾਲੇ ਲੋਕ, ਸ਼ਕਲਾਂ ਸਾਡੇ ਵਰਗੀਆਂ ਹੀ ਆਮ, ਪਰ ਇੱਕ ਵੱਖਰੀ ਦਿੱਖ ਵਾਲੇ ਲੋਕ ਮਿਲਣਗੇ। ਕਿਸ ਤਰ੍ਹਾਂ ਵੀ ਸੜਕ ਤੋਂ ਕੋਈ ਪੈਦਲ ਜਾਂਦਾ ਹੋਊਗਾ ਅਤੇ ਕਾਰ ਵਾਲਾ ਜਿਹੜਾ ਉਹ ਆਪੇ ਹੀ ਰੁਕ ਜੂ, ਉਹ ਭਾਵੇਂ ਪੈਦਲ ਤੁਰਨ ਵਾਲੇ ਨੂੰ ਕਾਹਲੀ ਹੋਵੇ ਜਾਂ ਨਾ ਹੋ, ਉਹਦੇ ਮਨ 'ਚ ਰਿਸਪੈਕਟ ਆ ਬਈ ਨਹੀਂ ਇਹਦਾ ਰਾਈਟ ਆ, ਇਹਨੇ ਪਹਿਲਾਂ ਜਾਣਾ। ਸਾਡੇ ਜੇ ਕੋਈ ਪੈਦਲ ਤੁਰਨ ਵਾਲਾ ਜਿਹੜਾ ਜਾਂਦਾ ਹੋਵੇ ਨਾ, ਤੇ ਸਾਡੇ ਜਾਣੀ ਸਾਨੂੰ ਪੈਰ ਤੇ ਬ੍ਰੇਕ ਲਾਉਂਦੇ, ਸਾਡੇ ਪੈਰ ਨੂੰ ਹੀ ਤਕਲੀਫ ਹੋਣ ਲੱਗ ਜਾਂਦੀ ਹੈ ਵੀ ਲੈ ਮੇਰੇ ਕੋਲ ਕਾਰ ਆ, ਇਹ ਮੈਨੂੰ ਬ੍ਰੇਕ ਕਿਉਂ ਲਾਉਣੀ ਪੈ ਗਈ, ਕਈ ਤਾਂ ਹੌਰਨ ਮਾਰ ਦਿੰਦੇ ਨੇ। ਕਈ ਕਈ ਥਾਵਾਂ ਤੇ ਨੌਜਵਾਨ ਜਾਂ ਬਜ਼ੁਰਗ ਲੜਕੀਆਂ ਲੜਕੇ ਬਾਹਰਲੇ ਸ਼ਹਿਰਾਂ ਜਾਓ, ਸਾਈਕਲ ਬਾਈਕਿੰਗ ਬਾਈਕ ਚਲਾਉਂਦੇ ਜਾਂਦੇ ਹੁੰਦੇ ਆ। ਕਈ ਵਾਰੀ ਗੱਲ ਕੀਤੀ ਆ, ਜੇ ਤੁਹਾਡੇ ਹੈਲਮਟ ਪਾਇਆ ਹੋਇਆ ਬਾਈਕ ਆ ਤੁਹਾਡੀ, ਹਾਈਵੇ ਟ੍ਰੈਫਿਕ ਨਿਯਮ ਤੁਸੀਂ ਪੜ੍ਹ ਲਓ, ਉਹ ਪੂਰੇ ਦਾ ਪੂਰਾ ਵਹੀਕਲ ਆ ਜੀ, ਤੁਹਾਨੂੰ ਪੂਰੇ ਦੀ ਪੂਰੀ ਲੇਨ ਛੱਡਣੀ ਪੈਣੀ ਆ ਉਹਦੇ ਲਈ। ਇੱਥੇ ਸਾਡੇ ਸਾਈਕਲ ਚਲਾਉਂਦਾ ਕੋਈ ਹੈਲਮਟ ਪਾਇਆ ਹੋਇਆ ਪੂਰਾ ਚਲਾ ਰਿਹਾ ਹੋਵੇ ਤੇ ਉਹਨੂੰ ਹੌਰਨ ਤੇ ਹੌਰਨ ਮਾਰ ਕੇ ਉਹਨੂੰ ਇੰਨਾ ਤੰਗ ਕਰਦੇ ਆ, ਕਈ ਵਾਰ ਤਾਂ ਕਾਰ ਰੋਕ ਲੈਂਦੇ ਆ, ਕਾਰ ਰੋਕ ਕੇ ਕਹਿਣਗੇ ਉੱਥੇ ਚਲਾ ਉੱਥੇ ਵਾਕਵੇ ਦੇ ਉੱਤੇ। ਉਹਨਾਂ ਨੂੰ ਭਲਿਆ ਮਾਨ ਸਾਨੂੰ ਇਹ ਨਹੀਂ ਪਤਾ ਵੀ ਵਾਕਵੇ ਦੇ ਉੱਤੇ ਸਾਈਕਲ ਨਹੀਂ ਚਲਾਇਆ ਜਾਂਦਾ, ਇੱਕ ਪਰਟੀਕੁਲਰ ਨਾ ਥੋੜ੍ਹੇ ਡਾਇਆਮੀਟਰ ਵਾਲਾ ਜਿਹਦਾ ਰਿਮ ਆ ਟਾਇਰ ਆ ਉਹ ਤੁਸੀਂ ਵਾਕਵੇ 'ਤੇ ਚਲਾ ਸਕਦੇ ਹੋ, ਨਹੀਂ ਵੱਡਾ ਜਿਹੜਾ ਨੋਰਮਲ ਸਾਈਕਲ ਦਾ ਟਾਇਰ ਆ ਨਾ ਬਾਈਕ ਜਿਹੜਾ ਹੁੰਦਾ ਉਹ ਤੁਸੀਂ ਵਾਕਵੇ 'ਤੇ ਨਹੀਂ ਚਲਾ ਸਕਦੇ, ਤੁਸੀਂ ਵਾਕਵੇ ਦੇ ਉੱਤੇ ਕਿਤੇ ਸੱਟ ਮਾਰੀ ਤੁਹਾਨੂੰ ਟਿਕਟ ਮਿਲ ਸਕਦੀ ਆ। ਉਹ ਜੇ ਤੁਸੀਂ ਹੈਲਮਟ ਪਾ ਕੇ ਤੁਸੀਂ ਉਹ ਹਾਈਵੇ 'ਤੇ ਨਹੀਂ ਚਲਾ ਸਕਦੇ, ਨੋਰਮਲ ਜਿਹੜੀਆਂ 40-50 ਕਿਲੋਮੀਟਰ ਦੀ ਸਪੀਡ ਵਾਲੀਆਂ ਆਪਣੀਆਂ 60 ਕਿਲੋਮੀਟਰ ਉੱਥੇ ਤੁਸੀਂ ਚਲਾ ਸਕਦੇ ਹੋ, ਪੂਰੀ ਦੀ ਪੂਰੀ ਲੇਨ ਤੁਹਾਨੂੰ ਛੱਡਣੀ ਪੈਣੀ ਆ। ਪਰ ਸਾਡੇ ਬ੍ਰੈਂਪਟਨ ਤੁਸੀਂ ਚਲਾ ਕੇ ਵੇਖਿਓ ਜੀ, ਕਈ ਇਹੋ ਜਿਹੇ ਮਹਾਂਪੁਰਸ਼ ਹੋਣਗੇ ਕਾਰ 'ਤੇ ਤੁਹਾਨੂੰ ਰੋਕ ਕੇ ਕਹਿਣਗੇ ਉਹ ਤੂੰ ਉੱਥੇ ਚਲਾ, ਤੂੰ ਸਾਡਾ ਟ੍ਰੈਫਿਕ ਰੋਕਦਾ, ਜਿਵੇਂ ਜਿਹੜੀ ਪੰਜਾਬੀ 'ਚ ਕਹਿਣਾ ਹੋਵੇ ਨਾ, ਜਿਵੇਂ ਸੜਕ ਉਹਨਾਂ ਦੇ ਪਿਓ ਦੀ ਹੁੰਦੀ ਆ ਕਾਰਾਂ ਵਾਲਿਆਂ ਦੀ, ਵੀ ਸਾਈਕਲ ਵਾਲੇ ਚਲਾ ਹੀ ਨਹੀਂ ਸਕਦੇ, ਮਤਲਬ ਹਰ ਇੱਕ ਚੀਜ਼ ਹੀ ਗਲਤ। ਤੁਸੀਂ ਬਾਹਰਲੇ ਸ਼ਹਿਰਾਂ 'ਚ ਜਾ ਕੇ ਵੇਖੋ, ਇੰਨੇ ਸਿਆਣੇ ਲੋਕ, ਇੰਨੇ ਪੇਸ਼ੈਂਸ ਨਾਲ ਕੰਮ ਕਰਨ ਵਾਲੇ, ਚਲਾਉਣ ਵਾਲੇ ਟ੍ਰੈਫਿਕ, ਜਾਣੀ ਉਹਨਾਂ ਨੂੰ ਹੁੰਦਾ ਵੀ ਪੈਦਲ ਜਿਹੜਾ ਬੰਦਾ ਜਾ ਰਿਹਾ ਨਾ ਉਹਦੀ ਰਿਸਪੈਕਟ ਕਰੋ, ਉਹ ਦੂਰੋਂ ਹੀ ਕਾਰ ਰੋਕ ਲੈਂਦੇ ਆ, ਸਾਡੇ ਵਾਲੇ ਪਾਂ ਪਾਂ ਪੀ ਪੀ ਪੀ, ਬਸ ਉਹਨਾਂ ਨੂੰ ਗੁੱਸਾ ਆਉਂਦਾ ਵੀ ਅਸੀਂ ਕਾਹਲੀ 'ਚ ਹਾਂ, ਪਤਾ ਨਹੀਂ ਅੱਗੇ ਜਾ ਕੇ ਕਿੱਥੇ ਉਹਨਾਂ ਨੇ ਡਿੱਗਣਾ, ਸੁਰਗਾਂ ਨਰਕਾਂ ਦੇ ਖੂਹ ਦੇ ਵਿੱਚ ਜਾ ਕੇ ਇੰਨੀ ਕਾਹਲੀ। ਪੈਦਲ ਜਾਂਦੇ ਨੂੰ ਬੰਦਾ ਹੀ ਨਹੀਂ ਸਮਝਦੇ ਕਿ ਸਾਈਕਲ ਵਾਲੇ ਨੂੰ ਬੰਦਾ ਨਹੀਂ ਸਮਝਦੇ, ਇਹ ਤਾਂ ਮੈਂ ਨਾ ਇੱਕ ਤੁਹਾਨੂੰ ਉਦਾਹਰਣ ਦਿੱਤੀ ਆ। ਅੱਛਾ, ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਸੜਕ, ਤੁਸੀਂ ਵੀ ਇੱਥੇ ਹੀ ਰਹਿੰਦੇ ਹੋ, ਸੜਕਾਂ ਦੇ ਦੇਖ ਲਓ ਵੀ ਗਾਣਾ ਤੁਸੀਂ ਸੁਣਨਾ ਸਿੰਗਰ ਤੁਹਾਡਾ ਹੋਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਪੰਜਾਬੀ 'ਚ ਉੱਚੇ ਉੱਚੇ ਗਾ ਉਹ ਖਿੜਕੀਆਂ ਖੋਲ੍ਹ ਕੇ ਨਾ ਦੂਜਿਆਂ ਨੂੰ ਸੁਣਾਉਣਗੇ ਭਲਿਓ ਮਾਣਸੋ ਦੂਜਿਆਂ ਨੂੰ ਤਾਂ ਸਮਝ ਨਹੀਂ ਲੱਗਦੀ ਗੀ ਹੈਰਾਨੀ ਹੁੰਦੀ ਹੈ ਵੀ ਕਿਉਂ ਸੁਣਾਉਂਦੇ ਹੋ ਤੁਸੀਂ ਆਪਦੀ ਕਾਰ ਦੇ ਸ਼ੀਸ਼ੇ ਬੰਦ ਰੱਖੋ ਆਰਾਮ ਨਾਲ ਮਧੁਰ ਮਿਊਜ਼ਿਕ ਹੌਲੀ ਹੌਲੀ ਆਵਾਜ਼ ਸੁਣੋ ਨਾਲੇ ਮਿਊਜ਼ਿਕ ਦਾ ਨਜ਼ਾਰਾ ਲਓ ਤੁਹਾਡਾ ਮਿਊਜ਼ਿਕ ਕਿਸੇ ਲਈ ਸ਼ੋਰ ਹੋ ਸਕਦਾ ਨਾ ਜਦੋਂ ਕਿਸੇ ਨੂੰ ਮਿਊਜ਼ਿਕ ਦੀ ਸਮਝ ਨਹੀਂ ਲੱਗਦੀ ਉੱਚੀ ਉੱਚੀ ਢੋਲ ਵੱਜੀ ਜਾਂਦਾ ਰੌਲਾ ਪਈ ਜਾਂਦਾ ਮਿਊਜ਼ਿਕ ਦਾ ਤਾਂ ਮਤਲਬ ਹੀ ਇਹ ਹੈ ਮਿਊਜ਼ਿਕ ਮਿਊਜ਼ਿਕ ਇਜ਼ ਦੈਟ ਟਾਈਪ ਆਫ ਸਾਊਂਡ ਵਿਚ ਹੈਜ਼ ਪਲੀਜ਼ਿੰਗ ਇਫੈਕਟ ਔਨ ਅਵਰ ਈਅਰਸ ਕੰਨਾਂ 'ਤੇ ਜਿਹਦਾ ਪਲੀਜ਼ਿੰਗ ਇਫੈਕਟ ਹੋਵੇ ਅਤੇ ਤੁਸੀਂ ਜਦੋਂ ਸ਼ੀਸ਼ੇ ਖੋਲ੍ਹ ਕੇ ਅਤੇ ਚੱਕ ਲਓ ਵਾਲੇ ਗਾਣੇ ਲਾ ਲਏ ਪਹਿਲੀ ਗੱਲ ਤੁਹਾਡੀ ਆਪਦੀ ਸ਼ਖਸੀਅਤ ਹੈ ਜਿਹੜੀ ਉਹ ਹੀ ਉਹ ਕਾਬਲ ਹੀ ਨਹੀਂ ਵੀ ਉਹ ਪਲੀਜ਼ਿੰਗ ਇਫੈਕਟ ਲੈ ਸਕੇ ਕੰਨਾਂ 'ਤੇ ਤੁਸੀਂ ਆਪ ਸ਼ਾਂਤ ਚਿੱਤ ਨਹੀਂ ਹੋ ਤੁਸੀਂ ਧੱਕੇ ਨਾਲ ਦੂਜਿਆਂ ਨੂੰ ਸੁਣਾਈ ਜਾਂਦੇ ਹੋ ਖੈਰ ਸਾਨੂੰ ਤਾਂ ਆਦਤ ਪਈ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਵੀ ਸਵੇਰੇ 4 ਵਜੇ ਉੱਠ ਕੇ ਧੱਕੇ ਨਾਲ ਸਾਡੇ ਕੰਨਾਂ 'ਚ ਵਾਲਿਆ ਜਾਂਦਾ ਰਿਹਾ ਸਾਨੂੰ ਨਹੀਂ ਫੀਲ ਹੁੰਦਾ ਗਾ ਆਮ ਲੋਕਾਂ ਨੂੰ ਫੀਲ ਹੁੰਦਾ ਫਿਰ ਉਹ ਆਮ ਲੋਕ ਕਹਿੰਦੇ ਨੇ ਆਹ ਕਿੱਥੋਂ ਆ ਗਏ ਉੱਠ ਕੇ ਹੈ ਨਾ ਕਹਿੰਦੇ ਨੇ ਨਾ ਬੰਚ ਜਾਂਦਾ ਕਹਿਣ ਪਵੇ ਨਾ ਬਹੁਤ ਸਿਆਣੇ ਲੋਕ ਨੇ ਉਹ ਨਾਂ ਵੀ ਕਹਿੰਦੇ ਹੁਣ ਪਰ ਉਹਨਾਂ ਦੇ ਚਿਹਰੇ ਤੋਂ ਰਿਜੈਂਟਮੈਂਟ ਪਤਾ ਲੱਗ ਜਾਂਦੀ ਹੈ ਵੀ ਉਹ ਕਹਿਣਾ ਚਾਹੁੰਦੇ ਹੁੰਦੇ ਉਹ ਕਹਿੰਦੇ ਨਹੀਂ ਵਿਚਾਰੇ ਉਹ ਹੌਲੀ ਹੌਲੀ ਭੱਜ ਜਾਂਦੇ ਨੇ ਉਹ ਹੌਲੀ ਹੌਲੀ ਫਿਰ ਸ਼ਹਿਰ ਛੱਡ ਕੇ ਚਲੇ ਜਾਂਦੇ ਨੇ ਅਤੇ ਬਾਕੀ ਸ਼ਹਿਰ ਦੇ ਵਿੱਚ ਵਸੇ ਹੋਏ ਰਹਿੰਦੇ ਨੇ ਸਾਡੇ ਵਰਗੇ ਲੋਕ ਉਹ ਝੱਲੀ ਜਾਂਦੇ ਨੇ ਸਾਰਾ ਕੁਛ ਫਿਰ ਕਾਰਾਂ ਵੀ ਚੋਰੀ ਹੁੰਦੀਆਂ ਫਿਰ ਡਰਾਈਵੇ ਦੇ ਵਿੱਚੋਂ ਹੀ ਹੱਦ ਹੀ ਹੋ ਗਈ ਨਾ ਬੰਦਾ ਕਾਰ ਆਪਦੇ ਡਰਾਈਵੇ 'ਚ ਲਾਉਣ ਲੱਗਿਆ ਉਹਨੂੰ ਖਿੱਚ ਕੇ ਉਹਦਾ ਦਰਵਾਜ਼ਾ ਖੋਲ੍ਹ ਕੇ ਅਤੇ ਉਹਦੀ ਕਾਰ ਹੀ ਖੋਹ ਕੇ ਲੈ ਆਪਦੇ ਘਰ 'ਚ ਹੀ ਬੰਦਾ ਸੁਰੱਖਿਅਤ ਨਹੀਂ ਅਤੇ ਭਾਈ ਜਦੋਂ ਮਾਹੌਲ ਇਹੋ ਜਿਹਾ ਉਦੋਂ ਫਿਰ ਜਦੋਂ ਜਾਨ ਜਾਂਦੀ ਹੈ ਨਾ ਕਿਸੇ ਦੀ ਵੀ ਜਾਵੇ ਜਾਨ ਆਮ ਇਨਸਾਨ ਦੀ ਜਾਵੇ ਪੁਲਿਸ ਆਫਿਸਰ ਦੀ ਜਾਵੇ ਕਿਸੇ ਦੀ ਵੀ ਜਾਵੇ ਦੁੱਖ ਤਾਂ ਹੁੰਦਾ ਹੀ ਹੈ ਪਰ ਉਹ ਮਾਹੌਲ ਵਿਗੜਿਆ ਕਿਵੇਂ ਕਿਉਂ ਗੱਲ ਇੱਥੇ ਤੱਕ ਪਹੁੰਚੀ ਇੱਥੇ ਤੱਕ ਗੱਲ ਅਤੇ ਕੰਟਰੋਲ ਕਿਵੇਂ ਹੋਵੇ ਇਹ ਗੱਲ ਤਾਂ ਕਿ ਅੱਗੇ ਨੂੰ ਇਹ ਜਾਨਾਂ ਨਾ ਜਾਣ ਇਹਦੇ ਲਈ ਇਕੱਲੇ ਇਕੱਲੇ ਬੰਦੇ ਨੂੰ ਸੋਚਣਾ ਚਾਹੀਦਾ ਇਕੱਲੇ ਬੰਦੇ ਨੂੰ ਇਸ ਕਰਕੇ ਦੋਸਤੋ ਆਪਣੇ ਸਾਰਿਆਂ ਦਾ ਫਰਜ਼ ਬਣਦਾ ਖਾਸ ਕਰਕੇ ਜਦੋਂ ਚੋਣਾਂ ਹੁੰਦੀਆਂ ਨੇ ਬਈ ਆਪਾਂ ਲੀਡਰਾਂ ਨੂੰ ਕਹੀਏ ਵੀ ਇਹਨੂੰ ਮਾਹੌਲ ਨੂੰ ਸੁਧਾਰ ਲਓ ਹੁਣ ਲੀਡਰ ਨਾ ਐਡੇ ਕੁ ਨਲਾਇਕ ਅਤੇ ਨਿਕੰਮੇ ਨੇ ਉਹਨਾਂ ਨੂੰ ਪਤਾ ਵੀ ਸਾਨੂੰ ਲੋਕਾਂ ਨੇ ਕਹਿਣਾ ਸਾਡੇ ਮਿਊਨਸਪੈਲਿਟੀ ਦੀਆਂ ਚੋਣਾਂ ਹੋ ਰਹੀਆਂ ਹਾਲਾਂਕਿ ਚਲੋ ਇਹ ਮੁੱਦਾ ਐਡਾ ਮਿਊਨਸਪੈਲਿਟੀ ਨਾਲ ਲਿੰਕਡ ਨਹੀਂ ਥੋੜ੍ਹਾ ਬਹੁਤ ਹੈਗਾ ਉਹ ਸੁਣਨੀ ਨਹੀਂ ਆਉਂਦੇ ਡੋਰ ਲੋਕਿੰਗ ਅਤੇ ਉਹਨਾਂ ਨੂੰ ਪਤਾ ਵੀ ਸਾਡੇ ਹੁਣ ਨਾ ਭਿਉਂ ਭਿਉਂ ਕੇ ਵੱਜਣੀਆਂ ਨੇ ਉਹ ਬੱਚਿਆਂ ਨੂੰ ਭੇਜ ਦਿੰਦੇ ਛੋਟੇ ਛੋਟੇ ਨੂੰ ਵੀ ਫਲਾਇਰ ਫੜਾ ਕੇ ਆਓ ਜੇ ਇੱਕ 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 ਸਾਡੇ ਵੀ ਆ ਗਏ ਦਰਵਾਜ਼ਾ ਖੜਕਾਉਂਦੇ ਹੋਏ ਫਲਾਇਰ ਫੜਾਉਣ ਮੈਂ ਕਿਹਾ ਮੇਰੇ ਕੁਛ ਕੁਐਸਚਨ ਨੇ ਬੱਚੇ ਕਹਿੰਦੇ ਆਹ ਲਓ ਨੰਬਰ 'ਤੇ ਆਫਿਸ ਨੂੰ ਫੋਨ ਕਰ ਲਓ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਉੱਥੇ ਬੋਲ ਬੁਲ ਆਉਂਦਾ ਰੇਡੀਓ 'ਤੇ 2 ਵਜੇ ਆਪਦਾ ਗੁੱਬ ਘੁਬਾਟ ਜਿਹਾ ਕੱਢ ਆਉਂਦਾ ਮਾੜਾ ਮੋਟਾ ਮੈਂ ਕਿਹਾ ਨਹੀਂ ਮੈਨੂੰ ਪਤਾ ਸਾਰੇ ਨੰਬਰ ਤੁਹਾਡੇ ਪਰ ਮੈਂ ਤਾਂ ਤੁਹਾਡੇ ਲੀਡਰ ਨਾਲ ਗੱਲ ਕਰਨੀ ਆ ਕਹਿੰਦੇ ਨਹੀਂ ਲੀਡਰ ਨਹੀਂ ਆਉਂਦੇ ਗਏ ਕਹਿੰਦੇ ਬੱਚੇ ਸੀ ਵਿਚਾਰੇ ਛੋਟੇ ਤੁਹਾਨੂੰ ਪਤਾ ਬੱਚੇ ਕਿਉਂ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਨਾ ਉਹ ਸ਼ਾਇਦ ਉਹ ਮੇਰਾ ਖਿਆਲ ਕਮਿਊਨਿਟੀ ਵਰਕ ਦੇ ਨੰਬਰ ਮਿਲ ਜਾਂਦੇ ਨੇ ਮੈਂ ਹੈਰਾਨ ਹੁੰਦਾ ਹੱਸਦਾ ਹੁੰਦਾ ਵੀ ਇਹ ਕਾਹਦਾ ਕਮਿਊਨਿਟੀ ਵਰਕ ਆ ਇਹ ਪੋਲੀਟੀਸ਼ੀਅਨ ਜਿਹੜਾ ਆਪ ਨਿਕੰਮਾ ਹੈ ਨਲਾਇਕ ਆ ਜਿਹੜਾ ਹੋਰ ਕੋਈ ਕੰਮ ਨਹੀਂ ਕਰ ਸਕਦਾ ਗਾ ਉਹਦੇ ਨਾਲ ਜੇ ਤੁਸੀਂ ਦਰਵਾਜ਼ੇ ਖੜਕਾਉਣ ਨਾਲ ਨੂੰ ਕਮਿਊਨਿਟੀ ਵਰਕ ਕਹਿੰਦੇ ਤਾਂ ਧੰਨ ਹੋ ਤੁਸੀਂ ਧੰਨ ਹੋ ਕਮਿਊਨਿਟੀ ਵਰਕ ਹੁੰਦਾ ਜਿੱਥੇ ਸੱਚੀ ਮੁੱਚੀ ਕਮਿਊਨਿਟੀ ਦਾ ਫਾਇਦਾ ਹੁੰਦਾ ਉਹਨੂੰ ਸਰਟੀਫਿਕੇਟ ਮਿਲ ਜਾਂਦਾ ਬੱਚਿਆਂ ਨੂੰ ਉਹ ਵੀ ਚਾਅ ਦੇ ਨਾਲ ਇੱਕ ਘਰ ਤੋਂ ਦੂਜੇ ਘਰ ਤੋਂ ਪਹਿਲੇ ਘਰ ਕੁਛ ਗੱਲਾਂ ਨੇ ਜਿਹੜੀਆਂ ਵਾਕਿਆ ਹੀ ਬਦਲਣੀਆਂ ਚਾਹੀਦੀਆਂ ਨੇ ਕਮਿਊਨਿਟੀ ਵਰਕ ਵਲੰਟੀਅਰ ਵਰਕ ਇਹ ਇਹਨਾਂ ਦੀਆਂ ਡੈਫੀਨੇਸ਼ਨਸ ਨਾ ਉਸ ਦਾਇਰੇ ਦੇ ਵਿੱਚ ਫਿੱਟ ਨਹੀਂ ਬੈਠਦੀਆਂ ਪੋਲੀਟੀਸ਼ੀਅਨਸ ਕਮਿਊਨਿਟੀ ਵਰਕ ਨਹੀਂ ਕਰਦੇ ਦੋਸਤੋ ਬਿਲਕੁਲ ਕਮਿਊਨਿਟੀ ਵਰਕ ਨਹੀਂ ਕਰਦੇ ਪੋਲੀਟੀਸ਼ੀਅਨਸ ਆਪਣਾ ਭਵਿੱਖ ਸੁਧਾਰਦੇ ਨੇ ਪੋਲੀਟੀਸ਼ੀਅਨ ਦੇ ਮਨ ਦੇ ਵਿੱਚ ਹੁੰਦਾ ਵੀ ਖੂਹ 'ਚ ਜਾਵੇ ਇਹ ਸੁਸਾਇਟੀ ਅਸੀਂ ਆਪਣਾ ਭਵਿੱਖ ਸਵਾਰਨਾ ਜਿੰਨੀ ਜਲਦੀ ਇਹ ਸੱਚਾਈ ਨੂੰ ਸਮਝ ਲਾਂਗੇ ਓਨਾ ਆਪਾਂ ਖੁਸ਼ ਰਵਾਂਗੇ ਸੌਖੇ ਰਵਾਂਗੇ ਅਤੇ ਪੋਲੀਟੀਸ਼ੀਅਨ ਨੂੰ ਬੜੇ ਸਾਫ਼ ਅਤੇ ਸਪੱਸ਼ਟ ਮੂੰਹ ਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਪਿੱਠ ਪਿੱਛੇ ਨਹੀਂ ਮੈਨੂੰ ਤਾਂ ਲੱਗਦਾ ਸਾਡੇ ਰੇਡੀਓ 'ਤੇ ਤਾਂ ਹੀ ਨਹੀਂ ਆਉਂਦੇ ਪੋਲੀਟੀਸ਼ੀਅਨ ਮੂੰਹ ਦੇ ਉੱਤੇ ਸਾਫ਼ ਅਤੇ ਸਪੱਸ਼ਟ ਕਰੋ ਵੀ ਪਿਛਲੀ ਵਾਰ ਤੁਸੀਂ ਆਹ ਕਿਹਾ ਸੀ ਹੁਣ ਆ 15 ਸਾਲ ਹੋ ਗਏ 15 ਸਾਲ ਦੋਸਤੋ ਬਰੈਂਪਟਨ ਯੂਨੀਵਰਸਿਟੀ ਨੂੰ ਆਉਂਦੀ ਨੂੰ ਸਾਰੇ ਪੋਲੀਟੀਸ਼ੀਅਨ ਨੇ ਆਪਣਾ ਭਵਿੱਖ ਬਣਾ ਲਿਆ ਯੂਨੀਵਰਸਿਟੀ ਨਹੀਂ ਆਈ ਕਿਸੇ ਹੋਰ ਸ਼ਹਿਰ 'ਚ ਮੜ ਜੀ ਗੱਲ 'ਤੇ ਰੌਲਾ ਪੈ ਜੇ ਨਾ ਉਹ ਮਸਲਾ ਹੱਲ ਹੋ ਜਾਂਦਾ ਸਾਡੇ ਇੱਥੇ 15-15 ਸਾਲ ਪੁਰਾਣੇ ਅਸੀਂ ਇਕੱਠੇ ਹੋ ਕੇ ਇੱਥੇ ਮੁੱਦੇ ਉਠਾਏ ਨੇ ਮੈਨੂੰ ਯਾਦ ਆ 10 ਸਾਲ ਪਹਿਲਾਂ ਸਨੀ ਮੈਡੋ 'ਤੇ ਜਦੋਂ ਟਾਊਨ ਹਾਊਸ ਬਣਨ ਲੱਗੇ ਸੀ ਨਾ ਬ੍ਰੈਮਲੀ ਐਂਡ ਸੈਂਡਲਵੁੱਡ ਦੇ ਕੋਲ ਐਡੇ ਵੱਡੇ ਹਾਲ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਲੋਕਾਂ ਨੇ ਕਿਹਾ ਸੀ ਵੀ ਇੱਥੇ ਆਲਰੇਡੀ ਟ੍ਰੈਫਿਕ ਦੀ ਪ੍ਰੋਬਲਮ ਹੈ, ਇੱਥੇ ਐਕਸੀਡੈਂਟ ਹੋਇਆ ਕਰਨਗੇ, ਇੱਥੇ ਨਹੀਂ ਬਣਨੇ ਚਾਹੀਦੇ। ਸਾਰੀ ਦੀ ਸਾਰੀ ਕੌਂਸਲ ਬੈਠੀ ਸੀ, ਇੱਕ ਕੰਨ ਤੋਂ ਸੁਣੀਆਂ ਗੱਲਾਂ ਦੂਜੇ ਕੰਨ 'ਚੋਂ ਬਾਹਰ ਕੱਢਤੀਆਂ ਉਹਨਾਂ ਨੇ, ਕੋਈ ਵੀ ਲੋਕਾਂ ਦੀ ਸਪੋਰਟ ਲਈ ਨਹੀਂ ਆਇਆ। ਉਹ ਕਹਿਣਗੇ ਜੀ ਅਸੀਂ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਨੂੰ ਪਹਿਲ ਦਿੰਦੇ ਹਾਂ। ਕਾਹਦੀ ਪਹਿਲ ਦਿੰਦੇ ਹੋ? ਸੈਂਕੜਿਆਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਕੇ ਲੋਕਾਂ ਨੇ ਆਪਣਾ ਦੁੱਖ ਰੋਇਆ, ਤੁਸੀਂ ਗੱਲਾਂ ਨਹੀਂ ਸੁਣੀਆਂ। ਹਰ ਰੋਜ਼ ਲੋਕ ਦੁੱਖ ਰੋਂਦੇ ਨੇ, ਲੋਕ ਬੇਸਮੈਂਟਾਂ ਦੇ ਮੁੱਦੇ ਸੰਬੰਧੀ ਰੋਜ਼ ਗੱਲਾਂ ਕਰਦੇ ਨੇ। ਬਹੁਤ ਸਾਰੇ ਸ਼ਹਿਰ ਨੇ ਜਿੱਥੇ ਪੁਰਾਣੀਆਂ 40-40 50-50 ਸਾਲ ਪਹਿਲਾਂ ਦੇ ਘਰ ਨੇ ਨਾ, ਉਹ ਬਾਕੀ ਸ਼ਹਿਰਾਂ 'ਚ ਵੀ ਹੈਗੇ ਨੇ, ਬਾਕੀ ਸ਼ਹਿਰਾਂ 'ਚ ਵੀ ਯੂਨੀਵਰਸਿਟੀ ਕਾਲਜਸ ਹੈਗੇ ਨੇ, ਉੱਥੇ ਐਡਾ ਰੌਲਾ ਨਹੀਂ ਪੈਂਦਾ, ਸਾਡੇ ਕਿਉਂ ਪੈਂਦਾ? ਸਾਡੇ ਜਿਹੜੇ ਚੁਣੇ ਹੋਏ ਕਾਉਂਸਲਰ ਨੇ ਨਾ, ਆਪ ਹੀ ਜਾ ਕੇ ਇਹ ਆਪ ਹੀ ਪੁੱਠੇ ਕੰਮ ਕਰਦੇ ਨੇ, ਆਪ ਹੀ ਜਾ ਕੇ ਕਿਤਾਂ ਕਰਦੇ ਨੇ ਵੀ ਬੇਸਮੈਂਟਾਂ ਫੜ ਲਓ ਲੋਕਾਂ ਦੀਆਂ। ਚਲੋ ਮੈਂ ਕਹਿੰਦਾ ਸੇਫਟੀ ਦੇ ਪੱਖ ਤੋਂ ਬਹੁਤ ਜ਼ਰੂਰੀ ਆ, ਉੱਥੇ ਫਾਇਰ ਅਲਾਰਮ ਲਾਓ, ਉੱਥੇ ਫਾਇਰ ਰੇਟਡ ਡਰਾਈ ਵਾਲਜ਼ ਲਾਓ, ਐਗਜ਼ਿਟ ਨੂੰ ਠੀਕ ਕਰੋ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ 70-80 ਹਜ਼ਾਰ ਡਾਲਰ ਲੋਕਾਂ ਦਾ ਖਰਚ ਕਰਾਓ। ਇਹ ਚੋਣਾਂ ਦਾ ਮੌਕਾ, ਇਸ ਕਰਕੇ ਮੈਂ ਹਰ ਰੋਜ਼ ਇਹ ਗੱਲ ਕਰਿਆ ਕਰਨੀ ਹੈ, ਹਰ ਰੋਜ਼, ਕਿਉਂਕਿ ਸਾਡੇ ਸੈਂਕੜੇ ਦੋਸਤ ਮਿੱਤਰ ਨੇ ਜਿਹੜੇ ਵਿਚਾਰੇ ਮਿਨੀਮਮ ਜੌਬ ਕਰਦੇ ਨੇ ਪਰ ਬੇਸਮੈਂਟ 'ਤੇ ਉਹਨਾਂ ਨੇ 70-70 ਹਜ਼ਾਰ ਡਾਲਰ ਲਾਇਆ। ਹਰ ਰੋਜ਼ ਬਿਨਾਂ ਨਾਗਾ ਮੈਂ ਕਰਿਆ ਕਰਨੀ ਹੈ, ਚੋਣਾਂ ਤੱਕ ਇਹ ਗੱਲ ਕਰਨੀ ਹੈ, ਤਾਂ ਕਿ ਆਉਣ ਵਾਲੇ ਜਿਹੜੇ ਕਾਉਂਸਲਰ ਨੇ ਟੇਢੇ ਮੇਢੇ ਤਰੀਕੇ ਨਾਲ ਉਹਨਾਂ ਦੇ ਮਨ ਦੇ ਵਿੱਚ ਤੁਸੀਂ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਬਈ ਪੁਰਾਣੇ ਕਾਉਂਸਲਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਇਹ ਨਾ ਆਪ ਹੀ ਗਿਣਤੀਆਂ ਮਿਣਤੀਆਂ ਕਰਕੇ ਉੱਥੇ ਆਪਦੀਆਂ ਮੀਟਿੰਗਾਂ ਦੇ ਫੈਸਲੇ ਨਾ ਜਿਹੜੇ ਉਹ ਕਹਿਣਗੇ ਜੀ ਇਹ ਤਾਂ ਕੌਨਫੀਡੈਂਸ਼ੀਅਲ ਆ, ਅਸੀਂ ਇਹ ਜੱਗ ਜ਼ਾਹਰ ਨਹੀਂ ਕਰ ਸਕਦੇ। ਮੈਂ ਕਹਿੰਦਾ ਇਹਨਾਂ ਦੀਆਂ ਮੀਟਿੰਗਸ ਨੇ ਜਿਹੜੀਆਂ ਨਾ ਉਹ ਲਾਈਵ ਉਹਨਾਂ ਦਾ ਟੈਲੀਕਾਸਟ ਹੋਣਾ ਚਾਹੀਦਾ ਵੀ ਕੀ ਕਰਦੇ ਨੇ ਉੱਥੇ, ਇੰਨੀਆਂ ਤਨਖਾਹਾਂ ਲੈਂਦੇ ਨੇ, ਟੈਕਸਪੇਅਰ ਦੀ ਮਨੀ 'ਚੋਂ ਲੈਂਦੇ ਨੇ, ਇਹਨਾਂ ਦੇ ਸਾਰੇ ਜਿਹੜੇ ਕੀਤੇ ਹੋਏ ਫੈਸਲੇ ਜਨਤਕ ਹੋਣੇ ਚਾਹੀਦੇ ਨੇ, ਜਿੰਨੀ ਇਹਨਾਂ ਨੇ ਕੇਸ ਸੈਟਲ ਸੂਟਲ ਕਰਨ 'ਤੇ ਪੈਸੇ ਪੂਸੇ ਦਿੱਤੇ ਨੇ ਸਭ ਇਹ ਕਿਉਂਕਿ ਪਬਲਿਕ ਸਰਵੈਂਟ ਨੇ, ਪਬਲਿਕ ਸਰਵੈਂਟ ਦੀ ਹਰ ਕਾਰਵਾਈ ਪਬਲਿਕ ਹੋਣੀ ਚਾਹੀਦੀ ਹੈ। ਇਹਨਾਂ ਦੀਆਂ ਮੀਟਿੰਗਾਂ ਦੇ ਫੈਸਲੇ ਨੇ ਜਿਹੜੇ, ਬਾਈ ਲਾਜ ਚੇਂਜ ਹੋਣੇ ਚਾਹੀਦੇ ਨੇ, ਜਿਹੜੇ ਕਹਿੰਦੇ ਹਰ ਇੱਕ ਚੀਜ਼ ਕੌਨਫੀਡੈਂਸ਼ੀਅਲ ਹੋਵੇ, ਮੀਟਿੰਗਾਂ ਦੇ ਵਿੱਚ ਕੀ ਕਰਦੇ ਨੇ, ਵੋਟਿੰਗ ਕਿਹਨੇ ਕਿੱਧਰ ਪਾਈ, ਕਿਹਨੇ ਕੀ ਘਾਲਾ ਮਾਲਾ ਕੀਤਾ। ਹੁਣ ਇੱਕ ਗੱਲ ਤਾਂ ਸਾਰੇ ਮੰਨਦੇ ਨੇ ਨਾ ਇਹ ਬਈ ਕਰਪਸ਼ਨ ਚੱਲਦੀ ਹੈ, ਤਾਂ ਸਾਰੇ ਹੁਣ ਲੀਡਰ ਕਹਿ ਰਹੇ ਨੇ, ਕਹਿੰਦੇ ਜੀ ਬ੍ਰੈਂਪਟਨ ਸਿਟੀ ਕਾਉਂਸਲ ਦੇ ਵਿੱਚ ਕਰਪਸ਼ਨ ਬਹੁਤ ਚੱਲਦੀ ਹੈ। ਇਹ ਕਰਪਸ਼ਨ ਸਾਨੂੰ ਵੀ ਪਤਾ ਲੱਗੇ ਵੀ ਕਿਹਨੇ ਕਿੰਨਾ ਕੁ ਕਮਾਇਆ, ਫਿਰ ਜਦੋਂ ਸਾਡੇ ਮੂਹਰੇ ਆਊਗਾ ਤੇ ਫਿਰ ਅਸੀਂ ਉਹਦਾ ਚਿਹਰਾ ਦੇਖਾਂਗੇ ਵੀ ਇਹ ਕਿੰਨੇ ਕੁ ਦੇ ਵਰਥ ਆ, ਇਹ 500,000 ਦੇ ਵਰਥ ਆ ਕਿ 1,00,000 ਡਾਲਰ ਦੇ ਵਰਥ ਆ ਕਿ 50,000 ਹੀ ਲਿਆਏ ਨੇ, ਸਾਨੂੰ ਪਤਾ ਤਾਂ ਲੱਗੂਗਾ ਥੋੜ੍ਹਾ ਬਹੁਤ। ਖੈਰ ਆਪਾਂ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ, ਕੈਨੀ ਧਾਲੀਵਾਲ ਵੀ ਆ ਕੇ ਬੈਠੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਛੋਟੀ ਜਿਹੀ ਬ੍ਰੇਕ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਕ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਕ homeoclinic.com ਤੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਵਾ ਦੇ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478-4168-4104-78। ਸਰਵਲੋਕ ਕੰਸਟਰਕਸ਼ਨ।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50, 40, $35 दे, हुन सारे ही $9.99 दे।
पग्गां दा कपड़ा सिर्फ $1.9 विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जान ਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲੋਇਰਸ ਵਾਲੇ ਸਪੋਂਸਰ ਕਰਦੇ ਨੇ ਜੀ, ਲੋਇਰ ਨੇ ਅਮਨਦੀਪ ਕਪਲਾ। ਜਦੋਂ ਵੀ ਰੀਅਲ ਸਟੇਟ ਦੀ ਕੋਈ ਕਲੋਜ਼ਿੰਗ ਹੁੰਦੀ ਹੈ, ਕੋਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਇਹਨਾਂ ਕੋਲ ਚਲੇ ਜਾਣਾ ਜੀ ਤੁਸੀਂ, ਅਮਨਦੀਪ ਕਪਲਾ ਕੋਲ। ਬਰੈਂਬਲੀ ਅਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਆ, 490 ਬਰੈਂਬਲੀ ਰੋਡ, 5ਵੀਂ ਫਲੋਰ ਦੇ ਉੱਤੇ, 905-456-5020 ਵੀ ਇਹਨਾਂ ਦਾ ਨੰਬਰ ਹੈ ਜੀ। ਮਾਹਰ ਲੋਇਰ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਜਦੋਂ ਕਲੋਜ਼ਿੰਗ ਹੋਵੇ। ਕਈ ਵਾਰੀ ਆਪਾਂ ਲੋਇਰ ਤਾਂ ਸਾਰੇ ਲੋਇਰ ਹੀ ਹੁੰਦੇ ਆ ਜੀ, ਕਈ ਵਾਰ ਬਿਨਾਂ ਪਰਖੇ ਪੜਤਾਲੇ ਆਪਾਂ ਕਲੋਜ਼ਿੰਗ ਰੱਖ ਲੈਂਦੇ ਹਾਂ, ਬਹੁਤ ਪ੍ਰੋਬਲਮਸ ਆਉਂਦੀਆਂ ਨੇ, ਕਾਫੀ ਪ੍ਰੋਬਲਮਸ ਆਉਂਦੀਆਂ ਨੇ ਜੀ। ਮੇਰੇ ਕੋਲ ਕੇਸ ਪਏ ਨੇ, ਜੇ ਮੈਂ ਤੁਹਾਨੂੰ ਸੁਣਾਉਣ ਲੱਗਾ ਤਾਂ ਅੱਧੇ ਲੋਇਰਸ ਨੇ ਔਖਾ ਹੋ ਜਾਣਾ ਜੀ। ਰੀਅਲ ਅਸਟੇਟ ਲੋਇਰ ਆ ਜਿਹੜੇ, ਉਹਨਾਂ ਨੂੰ ਜਦੋਂ ਕਲੋਜ਼ਿੰਗ ਆਈ ਹੁੰਦੀ ਹੈ ਸਿਰ 'ਤੇ, ਉਹਨਾਂ ਦੀਆਂ ਪ੍ਰੋਬਲਮਸ ਆ ਜਿਹੜੀਆਂ, ਜੇ ਉਹ ਨਾ ਉਸ ਵੇਲੇ ਹੱਲ ਕਰਨ ਤਾਂ ਕਲੋਜ਼ਿੰਗ ਦਾ ਦਿਨ ਨਿਕਲ ਜੇ, ਉਦੋਂ ਬਾਅਦ ਪ੍ਰੋਪਰਟੀ ਤੁਹਾਡੇ ਹੱਥੋਂ ਲੂਜ਼ ਹੋ ਜਾਂਦੀ ਆ। ਕਈ ਵਾਰੀ ਕਲਾਇੰਟਸ ਦੇ ਹੱਥੋਂ ਲੂਜ਼ ਹੋਈ ਆ, ਮੈਨੂੰ ਕਲਾਇੰਟਸ ਦੇ ਨਾਮ ਵੀ ਯਾਦ ਆ, ਮੈਂ ਏਅਰ 'ਤੇ ਵੀ ਲੈ ਸਕਦਾ, ਪਰ ਕਈ ਵਾਰੀ ਐਂ ਹੁੰਦਾ ਫਿਰ ਲੋਇਰ ਸਾਰੇ ਔਖੇ ਨਾ ਹੋ ਜਾਣ। ਇਸ ਕਰਕੇ ਮਾਹਰ ਲੋਇਰ ਦਾ ਹੋਣਾ ਜਿਹੜਾ ਜ਼ਰੂਰੀ ਹੈ ਜੀ, ਤੁਹਾਡੇ ਹਿੱਤ ਤਾਂ ਪ੍ਰੋਟੈਕਟ ਹੋਣੇ ਨੇ ਜੇ ਤੁਹਾਡਾ ਲੋਇਰ ਆ ਜਿਹੜਾ ਮਾਹਰ ਆ ਇਸ ਕੰਮ ਦੇ ਵਿੱਚ। ਉੱਤੋਂ ਦੇਖਣ ਨੂੰ ਸੌਖਾ ਜਿਹਾ ਕੰਮ ਲੱਗਦਾ ਹੁੰਦਾ ਰੀਅਲ ਸਟੇਟ ਕਲੋਜ਼ਿੰਗ ਦਾ, ਪਰ ਕਈ ਵਾਰੀ ਨਾ ਉਹ ਘੁੰਡੀ ਇਹੋ ਜਿਹੀ ਅੜਦੀ ਆ ਅਤੇ ਪ੍ਰੋਬਲਮ ਆ ਜਾਂਦੀ, ਕਾਫੀ ਵੱਡੀ ਪ੍ਰੋਬਲਮ ਆ ਜਾਂਦੀ ਆ। ਤੁਹਾਡਾ ਲੋਇਰ ਆ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਅਤੇ ਦਲੇਰ ਹੋਣਾ ਚਾਹੀਦਾ। ਇਹਨਾਂ ਦਾ ਨੰਬਰ 905-456-5020 ਹੈਗਾ ਜੀ ਆਸਰਾ ਲੋਇਰਸ ਦਾ। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਤੁਹਾਡੀਆਂ ਇਮੀਗ੍ਰੇਸ਼ਨ ਨੀਡਸ ਦੀ ਟੇਕ ਕੇਅਰ ਕਰਦੇ ਨੇ ਜੀ, ਜ਼ਰੂਰਤ ਆ ਇਮੀਗ੍ਰੇਸ਼ਨ ਦੀ। ਤੁਸੀਂ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਕਾਨੂੰਨੀ ਤਰੀਕੇ ਨਾਲ ਇੱਥੇ ਬੁਲਾਉਣਾ ਚਾਹੁੰਦੇ ਹੋ, LMIA ਜਾਂ ਵਰਕ ਪਰਮਿਟ ਦੀ ਕੋਈ ਸਮੱਸਿਆ ਹੈਗੀ ਆ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 647-646-3000 ਇਹਨਾਂ ਦਾ ਨੰਬਰ ਆ, 647-646-3000 ਇਹਨਾਂ ਦਾ ਨੰਬਰ ਆ। ਇੱਕ ਮਿੰਟ ਹੀ ਬਸ ਤੁਹਾਡਾ ਲੈਣਾ, ਫਿਰ ਮੈਂ ਕਿੰਨੀ ਧਾਲੀ ਵਾਲਾ ਗੱਲ ਕਰਨੀ ਹੈ। ਇੱਥੇ ਅਸੀਂ ਸਟੂਡੀਓ 'ਚ ਗੱਲ ਹੀ ਕਰ ਰਹੇ ਸੀ, ਗੱਲ ਮੇਲ ਤੋਂ ਚੱਲੀ ਅਤੇ ਮੈਨੂੰ ਯਾਦ ਆ ਗਿਆ ਜੀ, ਇੰਨੇ ਕੁ ਮੇਲ ਬੋਕਸਿਸ ਟੁੱਟ ਰਹੇ ਨੇ ਜੀ, ਖਾਸ ਕਰਕੇ ਰੇਲ ਆਸਨ ਮੈਕਲੋਗਲਨ ਦੇ ਏਰੀਏ ਦੇ ਵਿੱਚ ਨਵੇਂ ਬੱਚੇ ਆਏ ਨੇ, ਪਤਾ ਨਹੀਂ ਉਹਨਾਂ ਦੀਆਂ ID ਚੋਰੀ ਕਰਦੇ ਨੇ ਇਹ ਚੋਰ। ਜਦੋਂ ਵੀ ਤੁਸੀਂ ਮੇਲ ਕੱਢਣ ਜਾਓ, 5ਵੇਂ 4ਵੇਂ ਦਿਨ ਮੇਲ ਬੋਕਸਿਸ ਆ ਜਿਹੜੇ ਉਹ ਖੁੱਲ੍ਹੇ ਹੁੰਦੇ ਨੇ, ਉਹਦੇ ਵਿੱਚ ਉਹ ਸਮਾਨ ਕੱਢਿਆ ਹੁੰਦਾ, ਉਹਨੂੰ ਪ੍ਰੋਸੈਸ ਨੂੰ ਦੁਬਾਰਾ ਪਹਿਲਾਂ ਉਹਨਾਂ ਨੂੰ ਨੋਟ ਕਰਾਉਣਾ ਪੈਂਦਾ, ਫਿਰ ਚਾਬੀ ਉਹ ਨੋਟਸ ਦੇ ਕੇ ਜਾਂਦੇ ਨੇ ਵੀ ਤੁਹਾਡੀ ਚਾਬੀ ਆਈ ਪਈ ਹੈ, ਉੱਥੋਂ ਤੁਸੀਂ ਚੱਕ ਲਓ ਚਾਬੀ। ਇਹ ਕਰਦੇ ਕਰਦੇ 10-15 ਦਿਨ ਨਿਕਲ ਜਾਂਦੇ ਨੇ, ਉੱਧਰੋਂ ਤੁਹਾਡੀ ਮੇਲ ਗੁਆਚ ਜਾਂਦੀ ਹੈ, ਮੇਲ ਇੰਨੀ ਜ਼ਰੂਰੀ ਹੁੰਦੀ ਹੈ। ਜਾਣੀ ਇਹ ਤਾਂ ਛੋਟੀ ਜਿਹੀ ਗੱਲ ਆ, ਚੋਰੀ ਦੀ, ਮਾਹੌਲ ਖਰਾਬ ਦੀ, ਬਈ ਇਹ ਚੀਜ਼ਾਂ ਵੀ ਸੁਰੱਖਿਅਤ ਨਹੀਂ, ਤੁਹਾਡੀ ਮੇਲ ਸੁਰੱਖਿਅਤ ਨਹੀਂ, ਤੁਹਾਡਾ ਉਹਦੇ 'ਚ ਬੈਂਕ ਦੀਆਂ ਲੈਟਰਸ ਆਉਂਦੀਆਂ, ਲਾਈਨ ਆਫ ਕ੍ਰੈਡਿਟ ਦੀਆਂ ਹੁੰਦੀਆਂ, ਤੁਹਾਡੇ CRA ਦੀਆਂ ਚਿੱਠੀਆਂ ਆਉਂਦੀਆਂ, ਤੁਹਾਨੂੰ ਕਈ ਵਾਰੀ ਵੀਜ਼ਾ ਕਾਰਡ ਆਉਂਦੇ ਆ, ਸਭ ਕੁਝ ਗੋਲ ਮੋਲ ਹੋਈ ਜਾਂਦਾ ਜੀ। ਅਤੇ ਬਾਕੀ ਤਾਂ ਵੱਡੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਆਪਾਂ, ਹੁਣ ਟ੍ਰੈਫਿਕ ਦੀ ਪ੍ਰੋਬਲਮ, ਪੁਲਿਸ ਦੇ ਉੱਤੇ ਹਮਲਾ, ਅਤੇ ਜਰਨਲਿਸਟ ਕੁੱਟਤਾ ਸੀਗਾ, ਕੁੱਟਿਆ ਨਹੀਂ ਜੀ, ਮਤਲਬ ਉਹਨੂੰ ਮਾਰਨ ਦੇ ਇਰਾਦੇ ਦੇ ਨਾਲ ਆਏ ਸੀ, ਅਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਗਾ। ਅਤੇ ਬਾਕੀ ਤੁਹਾਨੂੰ ਪਤਾ ਜੀ, ਡਰੱਗਸ ਵਗੈਰਾ ਵਿਕੀ ਜਾਂਦੀਆਂ ਨੇ, ਗੈਰ ਕਾਨੂੰਨੀ ਤਾਂ ਵਿਕਦੀਆਂ, ਜਿਹੜੇ ਕਾਨੂੰਨੀ ਤੌਰ 'ਤੇ ਭੰਗ ਦੇ ਸਟੋਰ ਖੋਲ੍ਹੇ ਹੋਏ ਨੇ, ਐਂ ਫੂਕਾਂ ਮਾਰਦੇ ਨੇ, ਤੁਸੀਂ ਗੱਲ ਹੀ ਛੱਡ ਦਿਓ ਜੀ। ਉਹਨਾਂ ਨੂੰ ਦੇਖ ਦੇਖ ਕੇ ਬੱਚੇ ਆ ਜਿਹੜੇ, ਉਹਨਾਂ ਦਾ ਮਾਨ ਆ ਜਿਹੜਾ ਲਲਚਾਉਂਦਾ, ਹੋਰ ਹੀ ਤਰ੍ਹਾਂ ਦਾ ਹੁੰਦਾ ਜਦੋਂ ਉਹਨਾਂ ਦੇ ਸਾਹਮਣੇ ਸਾਰਾ ਕੁਛ ਹੋਈ ਜਾਂਦਾ। ਖੈਰ, ਸਾਡੇ ਨਾਲ ਇਸ ਵੇਲੇ ਕੇਨੀ ਧਾਲੀਵਾਲ ਜੀ ਜੁੜੇ ਹੋਏ ਨੇ। ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
ਕਿੰਨੇ ਸਾਲ ਹੋ ਗਏ ਧਾਲੀਵਾਲ ਸਾਹਿਬ ਮੌਰਗੇਜ ਦੇ ਵਿੱਚ?
ਮੈਨੂੰ ਆਲਮੋਸਟ 20 ਸਾਲ ਹੋ ਗਏ ਜੀ ਹੁਣ
ਮੌਰਗੇਜ,
20+ ਯਾ
ਕਿੰਨੀਆਂ ਕੁ ਮੋਰਗੇਜਸ ਕਰਤੀਆਂ ਹੋਣੀਆਂ
ਹੁਣ? ਹੁਣ ਤਾਂ ਮੈਨੂੰ ਪਹਿਲਾਂ ਤਾਂ ਮੈਂ ਇਹਦਾ ਡਾਟਾ ਰੱਖਦਾ ਹੁੰਦਾ ਸੀ,
ਹਾਂਜੀ,
ਬਟ ਹੁਣ ਮੈਂ ਡਾਟਾ ਰੱਖਣਾ ਛੱਡਤਾ। ਪਹਿਲਾਂ ਚਾਹ ਹੁੰਦਾ ਸੀਗਾ, ਬਟ ਹੁਣ ਤਾਂ ਮੈਂ ਇੰਨੇ ਕੁ ਦੇ ਜਿਹੜੀਆਂ ਮੋਰਗੇਜ ਕੀਤੀਆਂ ਨੇ, ਤੋ ਜਿਵੇਂ ਉਹਨਾਂ ਪਹਿਲਾਂ ਤਾਂ ਮੈਂ ਕਿਸੇ ਦੇ ਕੀਤੀਆਂ, ਫਿਰ ਉਹਨਾਂ ਦੇ ਮੈਂ ਗਾਹਾਂ ਅੱਗੇ ਬੱਚਿਆਂ ਦੇ ਵੀ ਕੀਤੀਆਂ, ਤੋ ਹੁਣ ਇੰਨਾ ਕੁ ਜਾਣੇ ਐਕਸਪੀਰੀਅੰਸ ਹੋ ਗਿਆ ਅਤੇ ਇੰਨੇ ਕੁ ਪੁਰਾਣੇ ਹੋ ਗਏ ਹਾਂ। ਅਤੇ ਇੱਕ ਵਾਰੀ ਮੈਂ ਕਿਸੇ ਦੀ ਮੋਰਗੇਜ ਕੀਤੀ ਸੀਗੀ, ਉਹਦੀ ਫਿਰ ਮੈਂ ਬੇਟੀ ਦੀ ਮੋਰਗੇਜ ਕੀਤੀ, ਫਿਰ ਮੈਂ ਉਹਦੇ ਬੇਟੇ ਦੀ ਮੋਰਗੇਜ ਕੀਤੀ, ਫਿਰ ਬੇਟੀ ਦੇ ਸਹੁਰਿਆਂ ਦੀ ਮੋਰਗੇਜ ਕੀਤੀ, ਫਿਰ ਮੈਂ ਉਹਦੇ ਬ੍ਰਦਰ-ਇਨ-ਲਾਅ ਦੀ ਮੋਰਗੇਜ ਕੀਤੀ। ਸੋ ਇਸ ਕਰਕੇ ਬੜੀਆਂ ਮੋਰਗੇਜ ਕੀਤੀਆਂ, ਬੜੇ ਕਲਾਇੰਟ ਨੇ, ਰਿਪੀਟ ਕਲਾਇੰਟ ਬਹੁਤ ਨੇ ਮੇਰੇ ਕੋਲ, ਬਟ ਉਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਕਿੰਨੇ ਕੁ ਹੋ ਗਈਆਂ ਮੋਰਗੇਜ, ਉਹ ਮੈਂ ਛੱਡਤਾ ਕਰਨਾ।
905-812-2800 'ਤੇ ਤੁਸੀਂ ਕਰਿਓ ਜੀ ਕਾਲ। ਇਹਨਾਂ ਨੂੰ 20 ਸਾਲ ਦਾ ਤਜਰਬਾ ਮੋਰਗੇਜ ਕਰਨ ਦੇ ਵਿੱਚ, ਅਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਹੈ ਵੀ ਜੇ ਇੱਕ ਵਾਰੀ ਇਹਨਾਂ ਨੇ ਕਹਿਤਾ ਕਲੋਜ਼ਿੰਗ ਹੋਊ ਅਤੇ ਉਹ ਕਲੋਜ਼ਿੰਗ ਹੋਊਗੀ, ਨਹੀਂ ਤਾਂ ਅੱਜ ਕੱਲ੍ਹ ਕਹਿ ਦਿੰਦੇ ਹਾਂਜੀ ਹਾਂਜੀ ਭਾਅ ਜੀ ਹੋਊ ਕਲੋਜ਼ਿੰਗ, ਅਤੇ ਕਲੋਜ਼ਿੰਗ ਤੋਂ 4 ਦਿਨ ਪਹਿਲਾਂ ਉਹ ਭਾਅ ਜੀ ਵੀ ਪਤਾ ਨਹੀਂ ਕਿੱਥੇ ਜਾਂਦੇ ਆ ਅਤੇ ਹੋਰ ਵੀ ਪਤਾ ਨਹੀਂ ਕਿੱਥੇ ਜਾਂਦਾ ਉਹਨਾਂ ਦਾ। 20 ਸਾਲ ਤੋਂ ਇਹ ਇਸੇ ਇੰਡਸਟਰੀ 'ਚ ਨੇ, ਅੱਜ ਦੇ ਬੈਸਟ ਰੇਟ ਕੀ ਨੇ ਜੀ ਧਾਲੀਵਾਲ ਸਾਹਿਬ?
ਅੱਜ ਦੇ ਬੈਸਟ ਦੇ ਵਿੱਚ ਜਿਹੜਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਵੇਰੀਏਬਲ ਰੇਟਸ ਆ ਇਸ ਗੋਨ ਅਪ ਆਲਰੇਡੀ, ਬਟ ਜਿਹੜਾ ਅੱਜ ਦਾ ਬੈਸਟ ਰੇਟ ਆ ਇਸ ਪ੍ਰਾਈਮ ਮਾਈਨਸ 90 ਵੀ ਹੋ ਸਕਦਾ, ਪ੍ਰਾਈਮ ਮਾਈਨਸ 95 ਵੀ ਹੋ ਸਕਦਾ, 50 ਵੀ ਹੋ ਸਕਦਾ ਹੈਗਾ, ਬੇਸਡ ਔਨ ਇੰਡੀਵਿਜੁਅਲ ਦੀ ਸਿਚੁਏਸ਼ਨ ਦੇ ਉੱਤੇ। ਤੋ ਬਾਕੀ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ, ਦੈਟ ਇਜ਼ 5.95 ਵੀ ਹੋ ਸਕਦੀ ਹੈਗੀ ਆ। ਤੋ ਬਾਕੀ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ, ਬੈਂਕਰਪਸੀਆਂ ਵਗੈਰਾ ਕੀਤੀਆਂ ਹੋਈਆਂ ਨੇ, ਅਤੇ ਕੁਲੈਕਸ਼ਨਸ ਵਗੈਰਾ ਨੇ, ਅਤੇ ਜਾਂ ਕਈ ਇੰਡੀਵਿਜੁਅਲਸ ਹੁੰਦੇ ਨੇ, ਕ੍ਰੈਡਿਟ ਤਾਂ ਚੰਗਾ ਹੁੰਦਾ, ਐਕੁਇਟੀ ਦੇ ਵਿੱਚ ਪ੍ਰੋਪਰਟੀ ਬਹੁਤ, ਪ੍ਰੋਪਰਟੀ ਦੇ ਵਿੱਚ ਐਕੁਇਟੀ ਵੀ ਬਹੁਤ ਜ਼ਿਆਦਾ ਹੁੰਦੀ ਆ, ਬਟ ਉਹਨਾਂ ਦੀ ਇਨਕਮ ਕਾਫੀ ਹੁੰਦੀ ਆ, ਜਿਹੜੀ ਗਰੋਸ ਇਨਕਮ ਕਾਫੀ ਹੁੰਦੀ ਆ, ਬਟ ਨੋਟਸ ਅਸੈਸਮੈਂਟ 'ਤੇ ਘੱਟ ਰਹਿ ਜਾਂਦੀ ਆ। ਤਾਂ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਸਟਿਲ ਅਵੇਲੇਬਲ, ਦਾ ਰੇਟ ਸਟਾਰਟ ਫਰੋਮ 5.99 to 11.99%, ਜਿਵੇਂ ਅਸੀਂ ਪਿਛਲੇ ਇੱਕ ਵੀਕ ਕਿਸੇ ਦੀ ਕੀਤੀ ਹੈ ਮੋਰਗੇਜ, ਨਾ ਪਿਛਲੇ ਤੋਂ ਪਿਛਲੇ ਵੀਕ ਅਪਰੂਵ ਕਰਵਾਈ ਹੈ, $300,000 ਦੀ ਉਹਦੀ ਜਿਹੜੀ ਲਾਈਨ ਆਫ ਕ੍ਰੈਡਿਟ ਅਪਰੂਵ ਕਰਵਾਈ ਹੈ। ਤੋ ਦੇਅਰ ਹਸਬੈਂਡ ਵਾਈਫ ਬੋਥ ਸੈਲਫ ਇੰਪਲੋਇਡ, ਸੋ ਦੇਅਰ ਨੋਟਸ ਆਫ ਅਸੈਸਮੈਂਟ ਵਾਜ਼ ਨਾਟ ਦੈਟ ਇਨਫ ਦੈਟ ਦੇ ਕੈਨ ਗੋ ਟੂ ਦੇਅਰ ਓਨ ਬੈਂਕ, ਬਟ ਵੀ ਗਾਟ ਅਪਰੂਵਡ ਦੇਅਰ ਸਿਕਿਓਰ ਲਾਈਨ ਆਫ ਕ੍ਰੈਡਿਟ।
ਇਹ ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਆ, ਇਹ ਜੇ ਪ੍ਰਾਈਵੇਟ ਮੋਰਗੇਜ ਚੱਕੀ ਹੋਵੇ ਉਸ ਤੋਂ ਬਾਅਦ ਵੀ ਹੋ ਜਾਂਦੀ ਹੈ ਕਿ ਨਹੀਂ?
ਨਹੀਂ, ਜਿਹੜੀ ਇਹ ਚੰਦ ਜੀ ਜਿਹੜੀ ਇਹ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਆਪਾਂ ਗੱਲਬਾਤ ਕਰਦੇ ਹਾਂ, ਸੋ ਇਹ ਕੋਈ ਜਿਹੜਾ ਰੈਕੋਗਨਾਈਜ਼ ਲੈਂਡਰ ਆ, ਜਿਵੇਂ ਬੈਂਕਾਂ ਹੋ ਗਈਆਂ, ਕੁਛ 20 ਲੈਂਡਰਸ ਵਗੈਰਾ ਹੋ ਗਏ ਨੇ, ਸੋ ਇਹਨਾਂ ਦੇ ਮਗਰ ਹੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੁੰਦੀ ਆ। ਇਹ ਨਹੀਂ ਹੁੰਦਾ ਵੀ ਤੁਸੀਂ ਕੋਈ ਪ੍ਰਾਈਵੇਟ ਮੋਰਗੇਜ ਲਈ ਹੋਈ ਆ 7-8-9% ਦੇ ਉੱਤੇ, ਸੋ ਜਾਂ 4-5% 'ਤੇ ਵੀ ਚਲੋ ਪ੍ਰਾਈਵੇਟ ਮੋਰਗੇਜ ਆ, ਅਤੇ ਤੁਸੀਂ ਜਾ ਕੇ ਆਪਦੀ ਬੈਂਕ ਨੂੰ ਕਹਿ ਦੋਗੇ ਜੀ ਮੈਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ ਆ, ਜਾਂ ਕਿਸੇ ਸਾਡੇ ਕੋਲ ਆ ਜਾਓਗੇ ਸਾਨੂੰ ਜੀ 20 ਲੈਂਡਰ ਤੋਂ ਦਵਾ ਦਿਓ। ਨਹੀਂ, ਇੱਦਾਂ ਨਹੀਂ ਹੁੰਦਾ, ਬਟ ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਆ, ਇਹ ਕਿਸੇ ਰੈਪੂਟੇਬਲ ਲੈਂਡਰ ਆ, ਉਹਦੇ ਮਗਰ ਹੀ ਜਿਹੜੀ ਆ ਹੋ ਸਕਦੀ ਆ। ਅਗਰ ਫਿਰ ਵੀ ਕਿਸੇ ਨੂੰ ਲੋੜ ਪੈਂਦੀ ਆ ਤਾਂ ਇਸ ਤਰ੍ਹਾਂ ਦੇ ਪ੍ਰਾਈਵੇਟ ਲੈਂਡਰ ਦੇ ਮਗਰ, ਤਾਂ ਫਿਰ ਜਿਹੜੀ ਆ ਬੈਸਟ ਆਪਸ਼ਨ ਇਜ਼ ਜਸਟ ਓਨਲੀ ਸੈਕਿੰਡ ਮੋਰਗੇਜ ਦੈਨ।
905-812-2800 ਦੇ ਧਾਲੀਵਾਲ ਸਾਹਿਬ ਨੂੰ ਕਾਲ ਕਰਨੀ ਹੈ ਜੇ ਤੁਸੀਂ ਮੋਰਗੇਜ ਰਿਨਿਊ ਕਰਾਉਣੀ ਹੈ, ਨਵੀਂ ਮੋਰਗੇਜ ਲੈਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਪ੍ਰਾਈਵੇਟ ਮੋਰਗੇਜ ਲੈਣੀ ਆ, ਜਾਂ ਕਿਤੇ ਤੁਸੀਂ ਸਟੱਕ ਹੋ ਗਏ ਹੋ, ਤੁਹਾਨੂੰ ਵਾਅਦਾ ਕਰ ਲਿਆ ਸੀ ਕਿਸੇ ਨੇ ਵੀ ਮੋਰਗੇਜ ਕਰਾਵਾਂਗੇ ਅਤੇ ਬ੍ਰੋਕਰ ਸਾਹਿਬ ਫੋਨ ਨਹੀਂ ਚੱਕਦੇ, ਵੈਸੇ ਤਾਂ ਇਹਨਾਂ ਨੂੰ 3-4 ਮਹੀਨੇ ਪਹਿਲਾਂ ਕਾਲ ਕਰੇਗਾ, ਪਰ ਜੇ ਐਮਰਜੈਂਸੀ ਸਿਚੁਏਸ਼ਨ ਆ ਗਈ ਹੈ ਫਿਰ ਵੀ ਕਾਲ ਕਰਕੇ ਰਾਏ ਮਸ਼ਵਰਾ ਕਰ ਲਿਓ, ਤੁਹਾਡੀ ਹੈਲਪ ਕਰ ਸਕਦੇ ਨੇ। 905-812-2800 ਧਾਲੀਵਾਲ ਸਾਹਿਬ, ਇੱਕ ਗੱਲ ਹੋਰ ਦੱਸੋ, ਵੈਸੇ ਮੈਂ ਸਵਾਲ ਪਹਿਲਾਂ ਪੁੱਛਣਾ ਸੀ ਇਹ, ਚਲੋ ਤੁਸੀਂ ਤਾਂ ਹੁਣ ਰੇਡੀਓ 'ਤੇ ਆ ਕੇ ਪ੍ਰਚਾਰ ਪ੍ਰਚੂਰ ਕਰ ਜਾਂਦੇ ਹੋ ਆਪਦਾ, ਦੱਸਤਾ ਵੀ 20 ਸਾਲ ਹੋ ਗਏ ਹੈ ਨਾ, ਪਰ ਇੱਕ ਆਮ ਬੰਦਾ ਉਹ ਕਿਵੇਂ ਚੂਜ਼ ਕਰੇ ਵੀ ਕਿਹੜਾ ਰਾਈਟ ਬ੍ਰੋਕਰ ਆ, ਮੋਰਗੇਜ ਬ੍ਰੋਕਰ ਉਹਦੇ ਲਈ ਠੀਕ ਆ? ਉਹ ਤਾਂ ਸਾਰੇ ਕਹੀ ਜਾਂਦੇ ਆ, ਤੁਸੀਂ ਕਹਤਾ 20 ਸਾਲ, ਕਿਸੇ ਨੇ ਕਹਤਾ ਮੈਂ 15 ਸਾਲ ਹੋ ਗਏ, ਕੋਈ ਕਹੂਗਾ ਮੈਂ ਆਹ ਕਰਦਾ, ਬੰਦੇ ਕੋਲ ਕੀ ਕ੍ਰਾਈਟੇਰੀਆ, ਉਹ ਕਿਵੇਂ ਮਤਲਬ ਰਾਈਟ ਬ੍ਰੋਕਰ, ਉਹ ਕਿਵੇਂ ਕਿਹੜਾ ਉਹ ਕਿਹੜੇ ਉਹ ਕਿਵੇਂ ਦੇਖੇ ਵੀ ਮੈਂ ਇਹ ਬ੍ਰੋਕਰ ਕੋਲ ਜਾਵਾਂ?
ਜਦੋਂ ਮੈਂ ਤੁਹਾਨੂੰ ਚੁਣਿਆ ਸੀਗਾ,
ਹਾਂਜੀ,
ਮੈਂ ਤੁਹਾਨੂੰ ਪਿੱਕ ਕੀਤਾ ਸੀ, ਤੇ ਮੈਂ ਤੁਹਾਡਾ ਕੀ ਦੇਖਿਆ ਸੀਗਾ?
ਨਾ ਤਾਂ ਰੇਡੀਓ ਲਈ ਕਿ ਰਿਐਲਟਰ ਲਈ?
ਰੇਡੀਓ ਲਈ।
ਅੱਛਾ,
ਰੇਡੀਓ ਲਈ।
ਅੱਛਾ,
ਸੋ ਰੇਡੀਓ ਲਈ ਮੈਂ ਤੁਹਾਨੂੰ 1-2 ਦਿਨ ਪਹਿਲਾਂ ਸੁਣਿਆ ਸੀਗਾ।
ਅੱਛਾ ਜੀ।
ਤੁਹਾਡੀ ਕਾਬਲੀਅਤ ਚੈੱਕ ਕੀਤੀ ਸੀਗੀ, ਠੀਕ ਹੈ, ਕਿ ਜੋ ਤੁਸੀਂ ਕਹਿੰਦੇ ਹੋ ਤੁਹਾਨੂੰ ਉਸ ਫੀਲਡ ਬਾਰੇ ਪਤਾ ਵੀ ਹੈ ਕਿ ਐਵੇਂ ਇੱਥੇ ਜਵੜੀਆਂ ਮਰ ਜਾਂਦੇ ਹਨਾ, ਸੋ ਸੋਰੀ ਫਾਰ ਮਾਈ ਲੈਂਗੁਏਜ।
ਬਿਲਕੁਲ, ਠੀਕ ਹੈ।
ਸੋ ਮੈਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਚੈੱਕ ਕੀਤਾ ਸੀਗਾ, ਫਿਰ ਮੈਂ ਤੁਹਾਡੇ ਨਾਲ ਕੰਟੈਕਟ ਕੀਤਾ ਸੀਗਾ ਵੀ ਮੇਰੀ ਜੀ ਐਡ ਚਲਾ ਦਿਓ। ਅੱਜ ਮੇਰੇ ਖਿਆਲ 7-8 ਸਾਲ ਹੋ ਗਏ ਆਪਾਂ
ਨੂੰ। ਤੁਸੀਂ ਇਹ ਦੇਖਿਆ ਵੀ ਇਹਦਾ 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 ਬੰਦੇ ਦਾ ਪ੍ਰੋਗਰਾਮ ਕੋਈ ਸੁਣਦਾ ਵੀ ਹੈ ਕਿ ਨਹੀਂ ਸੁਣਦਾ?
ਮੈਨੂੰ ਆਈ ਡੋਂਟ ਕੇਅਰ, ਮੈਂ ਉਹਦੇ ਲਈ ਮੈਨੂੰ ਕੋਈ ਕੇਅਰ ਨਹੀਂ ਸੀ, ਮੈਨੂੰ ਸਿਰਫ ਤੁਹਾਡੀ ਕਾਬਲੀਅਤ ਤੇ ਸੀਗਾ ਕਿ ਯੈਸ ਹੀ ਨੋਜ਼ ਵਟ ਐਵਰ ਹੀ ਇਜ਼ ਟਾਕਿੰਗ ਅਬਾਊਟ। ਠੀਕ ਹੈ, ਤਾਂ ਉਹ ਮੈਂ ਤੁਹਾਨੂੰ ਪਿੱਕ ਕਰਕੇ ਤੁਹਾਡਾ ਜਿਹੜਾ ਰੇਡੀਓ ਪ੍ਰੋਗਰਾਮ ਸੀਗਾ ਕੀਤਾ ਸੀ। ਇਵੇਂ ਮੈਂ ਹੋਰ ਰੇਡੀਓ ਪ੍ਰੋਗਰਾਮ ਤਾਂ ਬੜੇ ਨੇ, ਮੈਂ ਸਿਰਫ ਦੋ ਤਿੰਨਾਂ ਨੂੰ ਪਿੱਕ ਕੀਤਾ ਸੀਗਾ। ਠੀਕ ਹੈ, ਤੋ ਹੁਣ ਵੀ ਹੋਰ ਰੇਡੀਓ 'ਤੇ ਮੇਰੀ ਐਡ ਚੱਲਦੀ ਹੈ, ਉਹਨੂੰ ਮੈਂ ਪਹਿਲਾਂ ਪਿੱਕ ਕੀਤਾ, ਉਹਦੀ ਪਹਿਲਾਂ ਸੁਣਿਆ ਸਾਰਾ ਕੁਛ, ਫਿਰ ਮੈਂ ਪਿੱਕ ਕੀਤਾ। ਸੋ ਇਸ ਤਰ੍ਹਾਂ ਹੀ ਕਿਸੇ ਵੀ ਪ੍ਰੋਫੈਸ਼ਨਲ ਨੂੰ ਹਾਇਰ ਕਰਨ ਤੋਂ ਪਹਿਲਾਂ ਉਹਦੀ ਕਾਬਲੀਅਤ ਚੈੱਕ ਕਰੋ, ਉਹਦੀ ਇੰਡਸਟਰੀ ਨੌਲੇਜ ਕੀ ਹੈ, ਫਿਰ ਆ ਜਾਂਦਾ ਕਮਿਟਮੈਂਟ। ਸੋ ਕਮਿਟਮੈਂਟ ਕੀ ਉਹ ਤੁਹਾਡੇ ਨਾਲ ਕਰ ਰਿਹਾ, ਕੀ ਜੋ ਤੁਹਾਨੂੰ ਰੇਟ ਕਹਿ ਰਿਹਾ ਕਿ ਉਹ ਡਾਕੂਮੈਂਟ ਦੇ ਉੱਤੇ ਡਾਕੂਮੈਂਟਡ ਵੀ ਹੋਇਆ ਹੋਇਆ ਕਿ ਇਹ ਤਾਂ ਨਹੀਂ ਮੈਂ ਹਵਾ ਦੇ ਵਿੱਚ ਹੀ ਮੈਂ ਤੈਨੂੰ ਲੈਤੀ ਜੀ ਮੋੜ ਕੇ ਲੈਤੀ ਜੀ, ਬੜੇ ਲੋਕਾਂ ਦਾ ਮੈਂ ਦੇਖਿਆ। ਸੋ ਉਹ ਕਹਿੰਦੇ ਜੀ ਪਹਿਲਾਂ ਸਾਡਾ ਬ੍ਰੋਕਰ ਕਹਿੰਦਾ ਸੀਗਾ ਵੀ ਤੁਹਾਨੂੰ ਬੈਂਕ ਤੋਂ ਮਿਲ ਜੂਗੀ, ਦੋ ਦਿਨ ਪਹਿਲਾਂ ਆ ਕੇ ਜੀ ਨਹੀਂ ਬੈਂਕ ਨੇ ਤਾਂ ਨਾ ਕਰਤੀ ਜੀ, ਸੋ ਉਦੋਂ ਬਾਅਦ ਜੀ ਹੁਣ ਆਹ ਪ੍ਰਾਈਵੇਟ ਲੈ ਲਓ ਜੀ। ਠੀਕ ਹੈ, ਸੋ ਇਸ ਤਰ੍ਹਾਂ ਦੀ ਕਮਿਟਮੈਂਟ ਜਿਹੜੀ ਆ, ਕੀ ਤੁਹਾਡਾ ਬ੍ਰੋਕਰ ਤੁਹਾਡੇ ਨਾਲ ਕਮਿਟਮੈਂਟ ਕਰ ਰਿਹਾ ਕੋਈ ਇਸ ਤਰ੍ਹਾਂ ਦੀ? ਅਗਰ ਕਰ ਰਿਹਾ ਦੱਸ ਰਾਈਟ, ਬਟ ਅਗਰ ਕੋਈ ਨਹੀਂ ਇਸ ਤਰ੍ਹਾਂ ਦੀ ਕਮਿਟਮੈਂਟ ਕਰ ਰਿਹਾ, ਹੀ ਇਜ਼ ਨਾਟ ਦਾ ਰਾਈਟ ਪ੍ਰੋਫੈਸ਼ਨਲ ਫਾਰ ਯੂ। ਫਿਰ ਆ ਜਾਂਦਾ ਕੀ ਉਹ ਜਿਹੜਾ ਉਹਦੇ ਕੋਲ ਉਸ ਬ੍ਰੋਕਰ ਕੋਲ ਕੀ ਵਾਈਡ ਸਲੈਕਸ਼ਨ ਹੈਗੀ ਆ ਜਿਹੜੇ ਪ੍ਰੋਡਕਟਸ ਵਗੈਰਾ ਉਹਨਾਂ ਕੋਲ? ਇਹ ਚੱਲ ਜੀ ਜ਼ਰੂਰੀ ਹੁੰਦਾ ਵੀ ਸਾਰੇ ਲੋਕ ਇੱਕੋ ਪ੍ਰੋਡਕਟ ਦੇ ਵਿੱਚ ਹੀ ਆ ਜਾਣ, ਕੀ ਅਲੱਗ ਅਲੱਗ ਜਿਹੜੀ ਬੋਰੋਅਰ ਦੀ ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ ਕੀ ਤੁਹਾਡੇ ਕੋਲ ਕੋਈ ਐਕਸਟਰਾ ਇਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਜਿਹੜੇ ਹਰ ਜਿਹੜੇ ਉਸ ਲਈ ਸੂਟੇਬਲ ਹੋ ਸਕਣ? ਠੀਕ ਆ, ਸੋ ਇਸ ਤਰ੍ਹਾਂ ਦੀ ਜਿਹੜੀ ਆ ਕਾਬਲੀਅਤ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਜਿਹੜਾ ਤੁਹਾਡਾ ਬ੍ਰੋਕਰ ਆ, ਮਤਲਬ ਇੱਕ ਐਗਜ਼ਾਮਪਲ ਦੇਣਾ ਛੋਟੀ ਜੀ, ਅੱਜ ਤੋਂ ਕੋਈ 12-13 ਸਾਲ ਪਹਿਲਾਂ ਦੀ ਗੱਲ ਆ, ਤਾਂ ਮੈਂ ਬੈਂਕ 'ਚ ਗਿਆ, ਮੇਰਾ ਬੱਡੀ ਸੀਗਾ ਉੱਥੇ ਬੈਂਕ ਦੇ ਵਿੱਚ, ਸਕੋਸ਼ੀਆ ਬੈਂਕ 'ਚ, ਅਤੇ ਮੈਂ ਕਿਸੇ ਦੀ ਮੋਰਗੇਜ ਬਾਰੇ ਗੱਲਬਾਤ ਕਰਨੀ ਸੀ ਉਹਦੇ ਨਾਲ, ਤਾਂ ਮੈਥੋਂ ਪਹਿਲਾਂ ਇੱਕ ਹੋਰ ਸੱਜਣ ਬੈਠਾ ਉਹਦੇ ਕੋਲ। ਹਾਂਜੀ, ਤਾਂ ਜਦੋਂ ਮੇਰੀ ਵਾਰੀ ਆਈ, ਉਹ ਸੱਜਣ ਚਲਾ ਗਿਆ, ਮੇਰੀ ਵਾਰੀ ਆਈ ਅਤੇ ਮੈਂ ਉਹਨੂੰ ਮੇਰੇ ਬੈਂਕ ਵਾਲੇ ਵੱਡੀ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਜਿਹੜਾ ਬੰਦਾ ਉੱਠ ਕੇ ਗਿਆ, ਇਹ ਤੇਰੇ ਕੋਲੋਂ ਸਾਰਾ ਕੰਮ ਕੁੰਮ ਕਰਾਉਂਦਾ ਆਪਦੇ ਕਲਾਇੰਟਾਂ ਦਾ, ਇਹ ਵੀ ਮੋਰਗੇਜ ਬ੍ਰੋਕਰ ਆ? ਉਹ ਕਹਿੰਦਾ, ਮੈਨੂੰ ਬੈਂਕ ਵਾਲਾ ਕਹਿੰਦਾ, ਕਹਿੰਦਾ ਅੱਛਾ ਇਹ ਮੋਰਗੇਜ ਬ੍ਰੋਕਰ ਆ? ਅਤੇ ਮੈਂ ਕਿਹਾ ਹਾਂ ਇਹ ਤਾਂ ਮੋਰਗੇਜ ਬ੍ਰੋਕਰ ਆ। ਉਹ ਕਹਿੰਦਾ ਇਹ ਤਾਂ ਆਪਦੀ ਮੋਰਗੇਜ ਲਈ ਆਇਆ ਸੀ, ਕਹਿੰਦਾ ਇਹਦੇ ਕੋਲ ਦੋ ਪੇਮੈਂਟਾਂ ਦੀਆਂ ਮਿਸ ਹੋ ਗਈਆਂ। ਦੇਖੋ ਉਹ ਕਹਿੰਦਾ ਇਹਦੀਆਂ ਦੋ ਮੋਰਗੇਜ ਪੇਮੈਂਟਾਂ ਮਿਸ ਹੈਗੀਆਂ, ਤਾਂ ਕਹਿੰਦਾ ਮੇਰੇ ਕੋਲ ਇਹ ਕਹਿਣ ਆਇਆ ਸੀ ਵੀ ਭਾਅ ਜੀ ਮੈਂ ਹੌਲੀ ਹੌਲੀ ਜਿਹੜੀਆਂ ਲਾ ਦੂੰਗਾ, ਮੈਨੂੰ 2-3 ਵੀਕਾਂ ਦਿਓ, ਅਤੇ ਮੈਂ ਜਿਹੜੀਆਂ ਪਿਛਲੀਆਂ ਪੇਮੈਂਟਾਂ ਮਿਸ ਹੋਈਆਂ ਨੇ ਉਹ ਮੈਂ ਕਵਰ ਕਰ ਦੂੰਗਾ, ਬਟ ਬੈਂਕ ਨੂੰ ਕਹੋ ਕੋਈ ਜਿਹੜਾ ਪਾਵਰ ਆਫ ਸੇਲ ਦਾ ਨਾ ਚੱਕਰ ਚਲਾਉਣ ਕਿਤੇ। ਕਹਿੰਦਾ ਮੇਰੇ ਕੋਲ ਆਹ ਕਹਿਣ ਆਇਆ ਸੀਗਾ। ਸੋ ਹੁਣ ਜਿਹੜਾ ਇਸ ਤਰ੍ਹਾਂ ਦਾ ਕੋਈ ਇੰਡੀਵਿਜੁਅਲ ਆ, ਜਿਹੜਾ ਆਪ ਬਰੋਕ ਆ, ਉਹ ਦੂਜੇ ਨੂੰ ਕੀ ਮੋਰਗੇਜ ਲੈ ਦੂਗਾ? ਉਹ ਦੂਜੇ ਨੂੰ ਕੀ ਤਾਰ ਦੂਗਾ?
ਬਰੋਕ ਆ ਤਾਂ ਹੀ ਹੁੰਦਾ ਨਾ, ਬਰੋਕਰ ਆ ਜੀ ਉਹਦਾ,
ਬਰੋਕਰ ਤਾਂ ਮੈਂ ਵੀ ਹਾਂ,
ਤੁਸੀਂ ਨਹੀਂ ਨਾ। 905-812-2803 ਨੂੰ ਕਾਲ ਕਰਿਓ ਜੀ ਤੁਸੀਂ, ਅਤੇ ਇੰਟਰਸਟ ਰੇਟ ਉੱਪਰ ਚਲੇ ਗਏ ਜੀ, ਇਹਦਾ ਹੁਣ ਲੋਕਾਂ 'ਤੇ ਕੀ ਅਸਰ ਪੈ ਰਿਹਾ ਤੁਹਾਡੇ ਹਿਸਾਬ ਨਾਲ? ਵੈਸੇ ਤਾਂ ਲੋਕ ਆਪ ਵੀ ਬੋਲ ਰਹੇ, ਪਰ ਤੁਸੀਂ ਆਪਣੇ ਸ਼ਬਦਾਂ 'ਚ ਦੱਸੋ।
ਦੇਖੋ, ਜਿਹਨਾਂ ਲੋਕਾਂ ਦੇ ਕ੍ਰੈਡਿਟ ਲਿੰਕਡ ਟੂ ਰਿਵੋਲਵਿੰਗ ਕ੍ਰੈਡਿਟ, ਜਾਂ ਜਿਹੜੇ ਜਿਹਨਾਂ ਲੋਕਾਂ ਦੇ ਕ੍ਰੈਡਿਟ ਨੇ ਇਹ ਲਾਈਨ ਆਫ ਕ੍ਰੈਡਿਟ ਦੇ ਨਾਲ, ਸੋਰੀ ਪ੍ਰਾਈਮ ਰੇਟ ਦੇ ਨਾਲ ਲਿੰਕਡ ਨੇ, ਤਾਂ ਉਹਨਾਂ ਨੂੰ ਡੈਫੀਨੇਟਲੀ ਫਰਕ ਪਿਆ। ਚਾਹੇ ਉਹ ਤੁਹਾਡਾ ਕਾਰ ਲੋਨ ਹੋਵੇ, ਚਾਹੇ ਤੁਹਾਡਾ ਸਿਕਿਉਰਡ ਔਰ ਅਨਸਿਕਿਉਰਡ ਲੋਨ ਹੋਵੇ, ਚਾਹੇ ਤੁਹਾਡਾ ਕੋਈ ਵੀ ਇਸ ਤਰ੍ਹਾਂ ਦਾ ਲੋਨ ਆ, ਕ੍ਰੈਡਿਟ ਕਾਰਡ ਦਾ ਲੋਨ ਹੋਵੇ, ਸੋ ਉਹ ਜਿਹੜੇ ਡੈਫੀਨੇਟਲੀ ਅਪ ਗਏ ਨੇ। ਵਧੀਆ ਚੰਗਾ ਲੋਕਾਂ ਨੂੰ ਉਹਨਾਂ ਨੂੰ ਆ, ਖਾਸ ਕਰ ਜਿਵੇਂ ਵੇਰੀਏਬਲ ਰੇਟ ਸੀ ਉਹ ਵੀ ਅਪ ਗਏ ਨੇ। ਜਿਨ੍ਹਾਂ ਲੋਕਾਂ ਨੇ 3-4 ਸਾਲ ਪਹਿਲਾਂ ਫਿਕਸ ਰੇਟ ਮੋਰਗੇਜ ਲੈ ਲਈ ਸੀ, ਦੇ ਆਰ ਲਾਫਿੰਗ ਰਾਈਟ ਨਾਓ, ਉਹਨਾਂ ਨੂੰ ਠੀਕ ਆ ਜੀ, ਠੀਕ ਆ। ਬਟ ਜਿਹਨਾਂ ਲੋਕਾਂ ਨੇ ਵੇਰੀਏਬਲ ਰੇਟ ਮੋਰਗੇਜ ਲਈ ਸੀ, ਉਹਨਾਂ ਵਾਸਤੇ ਜਿਹੜੇ ਰੇਟ ਆ ਉਹ ਅਪ ਚਲੇ ਗਏ ਨੇ। ਕਿੰਨੇ ਕੁ ਅਪ ਗਏ ਨੇ, ਸੋ ਕਿੰਨਾ ਕੁ ਫਰਕ ਪਿਆ ਲੋਕਾਂ ਨੂੰ? ਫਾਰ ਐਗਜ਼ਾਮਪਲ, ਜੇ ਕਿਸੇ ਨੇ ਜਨਵਰੀ 2021 ਦੇ ਵਿੱਚ ਪਿਛਲੇ ਸਾਲ ਮੋਰਗੇਜ ਲਈ ਸੀ, ਲੈਸੇ 1 ਲੱਖ ਦਾ ਘਰ, ਸੋਰੀ ਮਿਲੀਅਨ ਦਾ ਘਰ ਲਿਆ ਸੀ, 20% ਡਾਊਨ ਦਿੱਤਾ ਸੀ, 200,000, 8 ਲੱਖ ਦੀ ਮੋਰਗੇਜ ਲਈ ਸੀਗੀ ਉਹਨਾਂ ਦੀ। ਉਦੋਂ ਮੋਰਗੇਜ ਚਰਨਜੀਤ ਬਣੀ ਸੀਗੀ ਅਰਾਊਂਡ $3,000 ਦੇ ਨੇੜੇ ਤੇੜੇ, ਠੀਕ ਆ। ਫਿਰ ਉਸੇ ਨੇ ਜਿਹੜਾ 20% ਵੀ ਚੱਕਿਆ ਸੀ, ਉਹ ਆਪਦੇ ਕੋਲੋਂ ਨਹੀਂ ਦਿੱਤਾ, ਆਪਦੇ ਜਿਹੜਾ ਐਗਜ਼ਿਸਟਿੰਗ ਪ੍ਰੋਪਰਟੀ ਤੋਂ ਸਿਕਿਉਰ ਲਾਈਨ ਆਫ ਕ੍ਰੈਡਿਟ ਲੈ ਕੇ ਉਹ ਦਿੱਤਾ। ਉਦੋਂ ਫਿਰ ਸਿਕਿਉਰ ਲਾਈਨ ਆਫ ਕ੍ਰੈਡਿਟ ਦਾ ਵੀ ਰੇਟ ਸੀਗਾ, ਜਿਹੜਾ ਪੇਮੈਂਟ ਸੀਗੀ ਉਦੋਂ ਸੀਗੀ ਅਰਾਊਂਡ $465-70 ਉਹਦੀ ਉਹ ਸੀਗੀ ਸਿਕਿਉਰ ਲਾਈਨ ਆਫ ਕ੍ਰੈਡਿਟ ਦੀ। ਤੋ ਟੋਟਲ ਪੇਮੈਂਟ ਕਿੰਨੀ ਹੋ ਗਈ, ਜਾਣੀ ਉਦੋਂ ਉਹਨੂੰ $3,500, $3,600 ਦੇ ਵਿੱਚ ਇਹ ਸਾਰਾ ਪੈਂਦਾ ਸੀਗਾ।
ਹਾਂਜੀ,
ਠੀਕ ਆ। ਅਤੇ ਪੂਰਾ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਲਈ ਸੀ। ਅਤੇ ਹੁਣ ਉਸੇ ਇੰਡੀਵਿਜੁਅਲਸ ਨੂੰ ਜਿਹੜਾ ਰੇਟ ਆ ਉਹ ਅੱਪ ਚਲਾ ਗਿਆ। ਈਵਨ ਲਾਈਨ ਆਫ ਕ੍ਰੈਡਿਟ ਵੀ ਜਿਹੜੀ ਉਹਨੇ ਚੁੱਕੀ ਸੀਗੀ ਉਦੋਂ ਡਾਊਨ ਪੇਮੈਂਟ ਦੇਣ ਵਾਸਤੇ ਉਹ ਵੀ ਅੱਪ ਚਲੀ ਗਈ। ਅਤੇ ਹੁਣ ਉਹਨੂੰ ਜਿਹੜੀ ਆ ਪੇਮੈਂਟ ਸਾਰੀ ਪੈਂਦੀ ਹੈਗੀ ਆ $4,200 ਦੇ ਵਿੱਚ, ਤਾਂ ਆਲਮੋਸਟ 4,200-4,300 ਤਾਂ ਉਹਨੂੰ ਜਿਹੜੀ ਆ ਪੇਮੈਂਟ ਪੈਂਦੀ ਹੈ ਮੋਰਗੇਜ ਦੀ, ਠੀਕ ਹੈ। ਅਤੇ ਉਸ ਤੋਂ ਬਾਅਦ ਉਹਨੂੰ $1,000 ਦੇ ਵਿੱਚ ਪੈਂਦੀ ਆ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਜਿਹੜੇ ਪੈਸੇ ਚੱਕੇ ਨੇ। ਹੁਣ ਉਸੇ ਨੂੰ ਹੀ $4,500 ਤੋਂ ਲੈ ਕੇ $5,000 ਤੱਕ ਉਹ ਪੈਂਦਾ, ਆਲਮੋਸਟ $1,700-$2,000 ਉਹਨੂੰ ਐਕਸਟਰਾ ਮਹੀਨੇ ਦਾ ਪੈ ਰਿਹਾ।
ਬਿਲਕੁਲ।
ਸੋ ਉਹਨਾਂ ਲੋਕਾਂ ਵਾਸਤੇ ਜਿਹੜਾ ਇਹ ਹਾਰਡ ਹੋਇਆ, ਜਿਹਨਾਂ ਲੋਕਾਂ ਦੇ ਕ੍ਰੈਡਿਟ ਨੇ ਜਿਹੜੇ ਪ੍ਰਾਈਮ ਰੇਟ ਨਾਲ ਲਿੰਕਡ ਨੇ।
ਬਿਲਕੁਲ ਜੀ ਦੋਸਤੋ, ਮੋਰਗੇਜ ਕਰਵਾਉਣੀ ਹੈ, ਮੋਰਗੇਜ ਸੰਬੰਧੀ ਸਲਾਹ ਮਸ਼ਵਰਾ ਕੀਤਾ, ਘਰ ਨਵਾਂ ਲਿਆ, ਪੁਰਾਣਾ ਲਿਆ, ਸਿਕਿਓਰਡ ਲਾਈਨ ਆਫ ਕ੍ਰੈਡਿਟ ਲਈ ਲੈਣੀ ਹੈ, ਤੁਸੀਂ 905-812-2800 ਤੇ ਧਾਲੀਵਾਲ ਸਾਹਿਬ ਨੂੰ ਕਾਲ ਕਰ ਲਿਓ। ਮਿਹਰਬਾਨੀ ਬਹੁਤ ਬਹੁਤ ਜੀ, ਧੰਨਵਾਦ
ਤੁਹਾਡਾ,
ਜਾਣਕਾਰੀ ਦਿੱਤੀ ਜੀ ਤੁਸੀਂ ਅੱਜ। ਵੈਸੇ ਤਾਂ ਹਮੇਸ਼ਾ ਵਧੀਆ ਦਿੰਦੇ ਹੋ, ਪਰ ਅੱਜ
ਥੈਂਕ ਯੂ,
ਬਹੁਤ ਸੋਹਣੀ ਜਾਣਕਾਰੀ ਦਿੱਤੀ, ਮਿਹਰਬਾਨੀ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜੀ ਬ੍ਰੇਕ ਹੋਰ ਲੈ ਲਈਏ। ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਸ ਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7306।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਮਿੱਤਰਾਂ ਦੇ ਜੰਕਸ਼ਨ ਤੇ।
ਉਹ ਕਿਹੜੇ ਜੰਕਸ਼ਨ ਤੇ?
ਉਹ ਟਿੱਕਾ ਜੰਕਸ਼ਨ ਤੇ।
ਰਾਤ ਲੱਗੀਆਂ ਮਹਿਫਲਾਂ ਨਾਰੇ।
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ ਚ ਪੀਟਰ ਬੈਲਟ ਕਢਾਇਆ ਹੋਇਆ ਇਹਨਾਂ ਨੇ, ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 647-429-4040, 647-429-4040।
ਦੋਸਤੋ, ਜੇਕਰ ਕੋਈ ਬਵਾਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਹੈ, ਮੌਕਿਆਂ ਵਾਲੀ ਬਵਾਸੀਰ ਆ, ਤਾਂ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ। ਇਹ ਸ਼ਰਤੀਆ ਇਲਾਜ ਕਰਦੇ ਨੇ, ਗਰੰਟੀ ਸ਼ੁਦਾ ਇਲਾਜ। 416-845-7534 ਇਹਨਾਂ ਦਾ ਨੰਬਰ ਆ। ਦਵਾਈ ਵੀ ਸਸਤੀ ਹੈ ਅਤੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੈ, ਸਾਈਡ ਇਫੈਕਟ ਕੋਈ ਨਹੀਂ। 416-845-7534 416-845-7534। ਦੋਸਤੋ, ਮੈਨੂੰ ਫੋਨ ਆ ਰਹੇ ਨੇ, ਸਾਡੇ ਕਿਤੇ ਫੋਨ ਦੇ ਵਿੱਚ ਕੋਈ ਥੋੜ੍ਹੀ ਬਹੁਤ ਮੇਰਾ ਖਿਆਲ ਟ੍ਰਬਲ ਹੈਗੀ ਆ, ਇਨਕਮਿੰਗ ਲਾਈਨਸ ਅੱਜ ਨਹੀਂ ਲੈ ਸਕਾਂਗੇ। ਮੇਰੇ ਸੈੱਲਫੋਨ 'ਤੇ ਵੀ ਮੈਨੂੰ ਮੈਸੇਜ ਆਏ, ਇੱਕ ਸੱਜਣ ਨੇ ਕਾਲ ਕਰਕੇ ਵੀ ਕਿਹਾ ਜੀ ਲਾਈਨ ਨਹੀਂ ਚੱਲ ਰਹੀ। ਕੋਈ ਨਹੀਂ ਜੀ, ਆਪਾਂ ਕੱਲ੍ਹ ਨੂੰ ਤੁਸੀਂ ਕਾਲ ਕਰ ਲਿਓ ਕਿਸੇ ਵੀ ਮਸਲੇ ਸੰਬੰਧੀ। ਅੱਜ ਤੁਸੀਂ ਬਸ ਆਰਾਮ ਦੇ ਨਾਲ ਸੁਣਦੇ ਜਾਓ ਸਾਡਾ ਪ੍ਰੋਗਰਾਮ, 15 ਮਿੰਟ ਹੋਰ ਰਹਿ ਗਏ ਨੇ। ਅਤੇ ਇੱਕ ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਜ਼ਰੂਰ ਦੇਣਾ ਦੋਸਤੋ, ਮੈਂ ਭੁੱਲ ਜਾਂਦਾ ਕਈ ਵਾਰੀ ਸੁਨੇਹਾ ਦੇਣਾ, ਵੈਸੇ ਤਾਂ ਮੈਂ ਐਡ ਪਾਈ ਹੋਈ ਆ, ਪਰ ਇਹ ਹੈ ਵੀ ਇਹ ਸੁਨੇਹਾ ਮੈਂ ਤਾਂ ਦੇਣਾ, ਇਹਦੇ 'ਚ ਮੇਰਾ ਵੀ ਫਾਇਦਾ ਅਤੇ ਤੁਹਾਡਾ ਵੀ ਫਾਇਦਾ। ਮੇਰਾ ਬਿਜ਼ਨਸ ਹੈ ਇਸ ਕਰਕੇ ਮੇਰਾ ਫਾਇਦਾ, ਤੁਹਾਡਾ ਫਾਇਦਾ ਇਸ ਕਰਕੇ ਹੈ ਵੀ ਤੁਹਾਨੂੰ ਇਹਦੇ ਵਿੱਚ ਗਰੰਟੀਡ ਰਿਟਰਨ ਮਿਲਦੀ ਹੈ 15%, 15% ਕੰਪਾਊਂਡਡ ਐਨੂਅਲੀ। ਜੇ ਤਾਂ ਤੁਸੀਂ ਕਿਤੇ ਹੋਰ ਵਧੀਆ ਰਿਟਰਨ ਲੈ ਰਹੇ ਹੋ, ਬਹੁਤ ਵਧੀਆ ਗੱਲ ਆ ਜੀ, ਖੁਸ਼ ਰਹੋ ਤੁਸੀਂ ਉੱਥੇ। ਅਤੇ ਪਰ ਜੇ ਤੁਸੀਂ, ਮੈਨੂੰ ਪਤਾ ਇੰਨੀ ਰਿਟਰਨ ਨਹੀਂ ਮਿਲਦੀ, ਆਮ ਕਰਕੇ ਆਪਾਂ ਨੂੰ 3-5% ਮਿਲਦੀ ਹੈ। ਜਿਹੜੇ ਸੈਕਿੰਡ ਮੋਰਗੇਜਿਸ ਦਿੰਦੇ ਨੇ ਉਹ ਜ਼ਰੂਰ 10-12% ਲੈਂਦੇ ਨੇ, ਪਰ ਉਹ ਸੇਫ ਨਹੀਂ ਹੁੰਦੀਆਂ, ਕਈ ਵਾਰੀ ਸੇਫ ਵੀ ਹੁੰਦੀਆਂ। ਮੈਂ ਮਤਲਬ ਇਹ ਨਹੀਂ ਕਹਿਣਾ ਚਾਹੁੰਦਾ, ਜੇ ਤੁਸੀਂ ਠੀਕ ਸੋਚ ਸਮਝ ਕੇ ਦਿੱਤੀ ਹੈ ਸੇਫ ਹੋ ਸਕਦੀ ਹੈ, ਪਰ ਇਹਦੇ ਵਿੱਚ ਤੁਹਾਡੇ ਪ੍ਰਿੰਸੀਪਲ ਅਮਾਊਂਟ ਦੀ 100% ਸੇਫਟੀ ਅਤੇ ਸਿਕਿਉਰਿਟੀ ਦੀ ਗਰੰਟੀ ਹੈ, ਅਤੇ 15% ਕੰਪਾਊਂਡਡ ਐਨੂਅਲੀ। ਕੰਪਾਊਂਡਡ ਐਨੂਅਲੀ ਦਾ ਮਤਲਬ ਬਈ ਪਹਿਲਾਂ ਇੱਕ ਸਾਲ ਇੱਕ ਲੱਖ ਤੁਹਾਡਾ ਪ੍ਰਿੰਸੀਪਲ ਆ, 15,000 ਉਹਦਾ ਇੰਟਰਸਟ ਬਣ ਗਿਆ ਪਹਿਲੇ ਸਾਲ ਦਾ, ਅਗਲੇ ਸਾਲ ਦਾ ਪ੍ਰਿੰਸੀਪਲ 1,15,000 ਹੋਣਾ। ਇਹ 4 ਸਾਲ ਦਾ ਕੰਟਰੈਕਟ ਆ, ਲੈਂਡ ਡਿਵੈਲਪਮੈਂਟ ਦੇ ਵਿੱਚ ਪੈਸੇ ਲੱਗਣੇ ਨੇ, ਸੇਫ ਐਂਡ ਸਿਕਿਓਰ। ਇਸ ਕਰਕੇ ਕਹਿੰਦਾ ਮੈਂ, ਜਦੋਂ ਤੁਸੀਂ ਪੈਸੇ ਲਾਉਂਦੇ ਹੋ ਉਹ ਪੈਸੇ ਐਜ਼ ਮੋਰਗੇਜ ਐਜ਼ ਲੋਨ ਉੱਤੇ ਰਜਿਸਟਰ ਕਰ ਦਿੱਤੇ ਜਾਂਦੇ ਆ, ਅਤੇ ਲੋਨ ਟੂ ਵੈਲਿਊ ਰੇਸ਼ੋ ਆ ਜਿਹੜੀ ਉਹ 70% ਤੋਂ ਵੀ ਘੱਟ ਆ। ਬਾਕੀ ਇਹਦੇ 'ਤੇ ਪਰਸਨਲ ਗਰੰਟੀਜ਼ ਨੇ ਜੀ। ਤੁਸੀਂ ਮੈਂ ਇਹ ਸਾਰੀ ਜਾਣਕਾਰੀ ਦੇਣ ਲਈ ਨਾ ਮੈਂ ਓਪਨ ਹਾਊਸ ਲਾ ਰਿਹਾ ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ, 7 ਸਨਪੈਕ ਬੁਲੇਵਰਡ 'ਤੇ। 7 ਸਨਪੈਕ ਸਨਪੈਕ ਇਹ ਵਿਲੀਅਮਸ ਪਾਰਕਵੇ ਅਤੇ ਹੰਬਰ ਵੈਸਟ ਦੇ ਇੰਟਰਸੈਕਸ਼ਨ ਕੋਲ ਆ ਜੀ। 7 ਸਨਪੈਕ ਬੁਲੇਵਰਡ ਮੈਂ 1 ਤੋਂ ਲੈ ਕੇ 4 ਵਜੇ ਤੱਕ ਓਪਨ ਹਾਊਸ ਲਾ ਰਿਹਾ ਸੈਟਰਡੇ ਨੂੰ। ਕੋਈ ਵੀ ਜਾਣਕਾਰੀ ਲੈਣੀ ਆ ਪੂਰੀ ਡਿਟੇਲ ਦੇ ਵਿੱਚ ਮੈਂ ਦੱਸੂੰਗਾ ਵੀ ਕਿਵੇਂ ਹਰ ਕਿਸਮ ਦੀ ਗਰੰਟੀ ਆ, 15% ਗਰੰਟੀਡ ਰਿਟਰਨ ਲੈਣੀ ਆ ਤਾਂ ਮੈਨੂੰ ਕਾਲ ਕਰ ਲਿਓ। 647-384-36 ਲੈਂਡ ਇਨਵੈਸਟਮੈਂਟ ਓਪਰਚੁਨਿਟੀ ਹੈ ਜੀ। ਰੀਮੈਕਸ ਰੀਅਲਟੀ ਸਪੈਸ਼ਲਿਸਟ ਨਾਲ ਮੈਂ ਕੰਮ ਕਰਦਾ ਅਤੇ ਮੈਂ ਲਾਇਸੈਂਸਡ ਰੀਅਲਟਰ ਹੈਗਾ ਜੀ। ਅਤੇ ਇਹਦੇ ਵਿੱਚ ਕਿਉਂਕਿ ਪਹਿਲਾਂ ਲੋਕਾਂ ਨਾਲ ਬਹੁਤ ਠੱਗੀਆਂ ਵੱਜੀਆਂ ਨੇ, ਮੈਂ ਸਮਝਦਾ, ਮੈਨੂੰ ਰੋਜ਼ ਫੋਨ ਆਉਂਦੇ ਹੁੰਦੇ ਆ, ਪਰ ਆਓ ਜੀ ਤੁਸੀਂ ਆ ਕੇ ਆਪਣਾ ਪੇਪਰ ਵਰਕ ਲੋਇਰ ਨੂੰ ਦਿਖਾਓ, ਪੜਤਾਲ ਕਰੋ, ਸਾਰਾ ਕੁਛ ਕਰੋ। 100% ਗਰੰਟੀਡ ਪ੍ਰਿੰਸੀਪਲ ਅਤੇ ਇੰਟਰਸਟ, 15% ਰਿਟਰਨ ਦੀ ਘੱਟੋ ਘੱਟ ਗਰੰਟੀ ਆ, ਇਸ ਤੋਂ ਵੱਧ ਵੀ ਤੁਹਾਨੂੰ ਪੈਸੇ ਬਣ ਸਕਦੇ ਨੇ। ਸ਼ਿਵਿੰਦਰ ਸਾਡੇ ਨਾਲ ਨੇ, ਥੋੜ੍ਹੇ ਜਿਹੇ ਮਿੰਟ ਹੈਗੇ ਨੇ ਸਾਡੇ ਕੋਲ ਜੀ ਅਜੇ, ਅਤੇ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚੰਦੀਪ ਜੀ, ਮਿਹਰਬਾਨੀ।
ਪੰਜਾਬੀ ਭਾਸ਼ਾ, ਹਿੰਦੀ ਭਾਸ਼ਾ, ਭਾਸ਼ਾਵਾਂ ਦਾ ਕੀ ਚੱਕਰ ਹੁੰਦਾ ਵੀ ਜਿਹੜੇ ਗਾਉਣ ਵਾਲੇ ਨੇ ਇਹਨਾਂ ਦਾ ਵੀ ਕਾਫੀ ਰੌਲਾ ਪੈ ਗਿਆ? ਕੋਈ ਕਹਿੰਦਾ ਵੀ ਮੈਂ ਪੰਜਾਬੀ ਮਾਂ ਦਾ ਅਸਲੀ ਸਪੂਤ ਹੈਗਾ, ਐਂ ਹੋਣਾ ਚਾਹੀਦਾ, ਉਵੇਂ ਹੋਣਾ ਚਾਹੀਦਾ। ਗਾਣੇ ਵੀ ਆਉਣ ਲੱਗ ਗਿਆ ਗੁਰਦਾਸ ਮਾਨ ਜੀ ਦੇ, ਕੋਈ ਤਵਾ ਲਾਉਂਦਾ, ਕੋਈ ਉਹਨਾਂ ਨੂੰ ਜਾਇਜ਼ ਠਹਿਰਾਉਂਦਾ, ਕੀ ਚੱਕਰ ਆ ਸ਼ਿਵਿੰਦਰ ਜੀ?
ਦੇਖੋ, ਮੈਨੂੰ ਲੱਗਦਾ ਵੀ ਇਹ ਜਿਹੜਾ ਗਾਣਾ ਇਹਨੇ ਗਾਇਆ ਹੈਗਾ ਗੁਰਦਾਸ ਮਾਨ ਹੋਰਾਂ ਨੇ, ਉਹ ਅਸਲ 'ਚ ਉਹਨਾਂ ਦੇ ਪੁਰਾਣੇ ਜਿਹੜੇ ਮਸਲੇ ਆ ਪੰਜਾਬੀ ਭਾਸ਼ਾ ਬਾਰੇ ਦਿੱਤੇ ਹੋਏ ਬਿਆਨ ਨੂੰ ਲੈ ਕੇ ਆ, ਤੇ ਉਹਨੂੰ ਇਹ ਗਾਣਾ ਸਹੀ ਆ ਗਲਤ ਆ ਇਹਨੂੰ ਸਮਝਣ ਲਈ ਨਾ ਤੁਹਾਨੂੰ ਉਹਨਾਂ ਦਾ ਪੁਰਾਣਾ ਬਿਆਨ ਦੇਖਣਾ ਪਏਗਾ, ਤੇ ਪੁਰਾਣਾ ਬਿਆਨ ਕਿਸ ਪ੍ਰਸੰਗ 'ਚ ਦਿੱਤਾ ਗਿਆ ਉਹ ਦੇਖਣਾ ਪਏਗਾ। ਉਹਨਾਂ ਨੇ ਜਦੋਂ ਅਮਿਤ ਸ਼ਾਹ ਕਹਿ ਰਿਹਾ ਸੀਗਾ ਕਿ ਭਾਰਤ ਵਿੱਚ ਇੱਕ ਭਾਸ਼ਾ ਹਿੰਦੀ ਹੈ ਜਿਹੜੀ ਉਹ ਸਾਰੇ ਮੁਲਕ ਨੂੰ ਅਡੋਪਟ ਕਰਨੀ ਚਾਹੀਦੀ ਹੈ, ਉਦੋਂ ਵਿਰੋਧ ਹੋ ਰਿਹਾ ਸੀ ਪੰਜਾਬ ਦੇ ਵਿੱਚ, ਤਾਂ ਚਲੋ ਹੋ ਹੀ ਰਿਹਾ ਸੀ, ਲੇਕਿਨ ਦੱਖਣ 'ਚ ਤਿੱਖਾ ਵਿਰੋਧ ਹੋ ਰਿਹਾ ਸੀ। ਉਸ ਵੇਲੇ ਗੁਰਦਾਸ ਮਾਨ ਦਾ ਸਟੇਟਮੈਂਟ ਸੀ ਵੀ ਦੇਖੋ ਜੀ ਹਿੰਦੀ ਵੀ ਹੋਣੀ ਚਾਹੀਦੀ ਹੈ, ਹਿੰਦੀ ਵੀ ਸਾਡੀ ਮਾਸੀ ਆ, ਹਿੰਦੀ ਵੀ ਹਿੰਦੀ ਭਾਸ਼ਾ ਵੀ ਤਾਂ ਮੁਲਕ ਦੀ ਭਾਸ਼ਾ, ਸੰਪਰਕ ਭਾਸ਼ਾ, ਜੇ ਮਾਂ ਹੈਗੀ ਤਾਂ ਮਾਸੀ ਦੀ ਵੀ ਇੱਜ਼ਤ ਹੋਣੀ ਚਾਹੀਦੀ, ਵਗੈਰਾ ਵਗੈਰਾ। ਦੇਖੋ, ਉਰੇ ਕੋਈ ਵੀ ਨਹੀਂ ਕਹਿ ਰਿਹਾ ਸੀਗਾ ਵੀ ਦੂਜੀ ਜ਼ਬਾਨ ਨਾ ਸਿੱਖੋ, ਕੋਈ ਵੀ ਨਹੀਂ ਕਹਿ ਰਿਹਾ ਸੀਗਾ ਕਿ ਹਿੰਦੀ ਨਹੀਂ ਸਿੱਖਣੀ ਚਾਹੀਦੀ, ਕੋਈ ਕਹਿ ਹੀ ਨਹੀਂ ਰਿਹਾ ਸੀਗਾ। ਬਲਕਿ ਉਰੇ ਮਸਲਾ ਹੋ ਰਿਹਾ ਸੀਗਾ ਕਿ ਜਿਹੜੀ ਇੱਕ ਅੰਪੀਰੀਅਲਿਜ਼ਮ ਆ, ਲੈਂਗੁਏਜ ਦਾ ਰੀਅਲਿਜ਼ਮ ਆ, ਜਿਹੜਾ ਇੱਕ ਲੈਂਗੁਏਜ।
ਤੁਹਾਡੀ ਆਵਾਜ਼ ਨਹੀਂ ਸਾਫ ਹੈਗੀ ਸ਼ਿਵਿੰਦਰ ਜੀ।
ਜੀ ਮੇਰੀ ਆਵਾਜ਼ ਆ ਰਹੀ ਹੈ?
ਹੁਣ ਆਈ ਹੈ ਦੁਬਾਰਾ। ਹਾਂਜੀ,
ਉਦੋਂ ਵਿਰੋਧ ਸੀਗਾ ਇੱਕ ਖਾਸ ਭਾਸ਼ਾ ਨੂੰ ਥੋਪੇ ਜਾਣ ਦਾ, ਜਦਕਿ ਇਹਨਾਂ ਨੇ ਗੁਰਦਾਸ ਮਾਨ ਉਹਨਾਂ ਨੇ ਬਣਾ ਦਿੱਤਾ ਕਿ ਵੀ ਹੋਰ ਵੀ ਮੁੱਦਾ ਇਹ ਹੈਗਾ ਵੀ ਕੋਈ ਹੋਰ ਜ਼ਬਾਨ ਸਿੱਖਣੀ ਚਾਹੀਦੀ ਜਾਂ ਸਿੱਖਣੀ ਚਾਹੀਦੀ, ਇਹ ਮੁੱਦਾ ਹੀ ਨਹੀਂ ਸੀ। ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਉਹਦਾ ਪ੍ਰਸੰਗ ਗਲਤ ਸੀਗਾ, ਉਹ ਜੇ ਪ੍ਰਸੰਗ ਗਲਤ ਸੀ ਤਾਂ ਉਸ ਸਮੇਂ ਉਹ ਭੁਗਤਦਾ ਸੀਗਾ ਅਮਿਤ ਸ਼ਾਹ ਦੇ ਹੱਕ ਦੇ ਵਿੱਚ, ਜਿਹਦਾ ਕਿ ਪੰਜਾਬ ਦੇ ਵਿੱਚ ਵੀ ਵਿਰੋਧ ਹੋਣਾ ਲਾਜ਼ਮੀ ਸੀਗਾ, ਵਿਰੋਧ ਹੋਇਆ। ਹੋਣਾ ਇਹ ਚਾਹੀਦਾ ਸੀ ਵੀ ਇਹਨੂੰ ਮਿੱਟੀ ਪਾ ਦਿੱਤੀ ਜਾਂਦੀ, ਕਹਿ ਦਿੱਤਾ ਜਾਂਦਾ ਵੀ ਠੀਕ ਆ ਭਾਈ, ਉਹ ਮੇਰੇ ਤੋਂ ਗਲਤੀ ਹੋ ਗਈ ਤੇ ਕੋਈ ਗੱਲ ਨੀ ਕਿ ਮੈਨੂੰ ਗੱਲ ਸਮਝ ਨਹੀਂ ਆਈ ਜਾਂ ਮੇਰਾ ਪ੍ਰਸੰਗ ਗਲਤ ਸੀ, ਲੇਕਿਨ ਉਹ ਜਾਇਜ਼ ਐਂ ਠਹਿਰਾਉਣ ਲੱਗ ਕੇ, ਜਿਵੇਂ ਸਿੱਧੂ ਮੂਸੇਵਾਲਾ ਨਾ ਆਪਣੇ ਵਿਰੋਧੀਆਂ ਨੂੰ ਗਾਣੇ 'ਚ ਗਾਲਾਂ ਕੱਢਦਾ ਹੁੰਦਾ, ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਾ, ਉਹੀ ਕੰਮ ਉਹਨਾਂ ਨੇ ਕੀਤਾ। ਆਇਆ ਚੰਗੀ ਜਿਵੇਂ ਅਸੀਂ ਨਾ ਪੋਸਟ ਟਰੁੱਥ ਐਰਾ 'ਚ ਜੀ ਰਹੇ ਹਾਂ, ਹੁਣ ਇਹ ਪੋਸਟ ਟਰੁੱਥ ਐਰਾ ਸਿੱਧੂ ਮੂਸੇਵਾਲਾ ਗਾਇਕ ਆ ਜਾਂ ਹੋਰ ਗਾਇਕ ਨੇ ਜਿਹੜੇ ਨਵੀਂ ਪੀੜ੍ਹੀ ਦੇ ਬੱਚੇ ਨੇ, ਉਹਨਾਂ ਦੇ ਤਾਂ ਫਿੱਟ ਬਹਿੰਦਾ, ਪਰ ਇਹ ਤਾਂ 70 ਸਾਲ ਦੇ ਕਰੀਬ ਹੋ ਗਏ, ਇਹਨਾਂ ਨੇ ਤਾਂ ਆਪਣਾ ਪੁਰਾਣਾ ਟਾਈਮ ਵੀ ਦੇਖਿਆ ਹੋਇਆ। ਸਿੱਧੀ ਜੀ ਗੱਲ ਹੈ ਕਿ ਉਹਨਾਂ ਨੂੰ ਇਹ ਗੱਲ ਵਧਾਉਣੀ ਨਹੀਂ ਚਾਹੀਦੀ ਸੀ, ਵਧਾਈ ਤੇ ਜਿਹੜੇ ਲੋਕ ਉਹਨਾਂ ਦੇ ਹੱਕ ਵਿੱਚ ਨੇ ਨਾ, ਉਹਨਾਂ ਨੂੰ ਪ੍ਰਸੰਗ ਹੀ ਨਹੀਂ ਸਮਝ ਆ ਰਿਹਾ, ਉਹ ਸਮਝ ਰਹੇ ਨੇ ਵੀ ਗੁਰਦਾਸ ਮਾਨ ਨੇ ਕਿਹਾ ਵੀ ਹੋਰ ਬੋਲੀਆਂ ਵੀ ਸਿੱਖੋ, ਇਹ ਕਹਿਣਾ ਚਾਹੁੰਦੇ ਆ। ਮਸਲਾ ਇਹ ਸੀ ਕਿ ਗੁਰਦਾਸ ਮਾਨ ਦਾ ਜਿਹੜਾ ਬਿਆਨ ਆ ਉਹ ਅਮਿਤ ਸ਼ਾਹ ਦੇ ਪੱਖ 'ਚ ਭੁਗਤ ਰਿਹਾ ਸੀ, ਉਰੇ ਮਸਲਾ ਹੈ ਹੀ ਨਹੀਂ ਸੀ, ਕਿਸੇ ਨੇ ਇਹ ਬਹਿਸ ਚਲਾਈ ਨਹੀਂ ਸੀ ਵੀ ਹੋਰ ਬੋਲੀਆਂ ਸਿੱਖਣੀਆਂ ਚਾਹੀਦੀਆਂ ਕਿ ਨਹੀਂ, ਸਗੋਂ ਅਮਿਤ ਸ਼ਾਹ ਦਾ ਬਿਆਨ ਸੀਗਾ ਕਿ ਹਿੰਦੀ ਨੂੰ ਸਾਰੇ ਮੁਲਕ ਨੂੰ ਅਡੋਪਟ ਕਰਨਾ ਚਾਹੀਦਾ, ਤੇ ਉਹਦਾ ਵਿਰੋਧ ਹੋ ਰਿਹਾ ਸੀ ਪੂਰੇ ਭਾਰਤ ਦੇ ਵਿੱਚ, ਪੰਜਾਬ 'ਚ ਵੀ ਹੋ ਰਿਹਾ ਸੀ, ਤੇ ਗੁਰਦਾਸ ਮਾਨ ਨੇ ਆਪਣੀ ਨਵੀਂ ਜਿਹੜੀ ਹੈਗੀ ਆ ਛੁਰਲੀ ਛੱਡ ਦਿੱਤੀ ਸੀ ਕਿ ਨਾ ਜੀ ਤੇ ਹਿੰਦੀ ਵੀ ਮਾਸੀ ਆ ਫਲਾਨਾ, ਪਹਿਲੀ ਗੱਲ ਤੇ ਹਿੰਦੀ ਕੋਈ ਮਾਸੀ ਨਹੀਂ ਹੈਗੀ, ਦੂਜੀ ਗੱਲ ਇਹ ਹੈਗੀ ਆ ਕਿ ਕਿਉਂਕਿ ਹਿੰਦੀ ਨੂੰ ਸਾਰੇ ਭਾਰਤ ਨੇ ਅਡੋਪਟ ਨਹੀਂ ਕੀਤਾ ਹੋਇਆ, ਉਹ ਚੰਗੀ ਤਰ੍ਹਾਂ ਸਮਝਦੇ ਨੇ, ਪੱਛਮੀ ਭਾਰਤ ਵਾਲੇ ਪੂਰਬੀ ਭਾਰਤ ਵਾਲੇ ਚੰਗੀ ਤਰ੍ਹਾਂ ਬੋਲਦੇ ਨਹੀਂ ਹੈਗੇ, ਤੇ ਦੱਖਣ ਵਾਲਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਬੋਲਣੀ ਆਉਂਦੀ ਹੈਗੀ, ਜਾਂ ਉਹਦੇ ਬਿਲਕੁਲ ਵਿਰੋਧੀ ਹੈਗੇ ਨੇ, ਧੁਰ ਵਿਰੋਧੀ ਨੇ। ਇਸੇ ਤਰ੍ਹਾਂ ਦੂਜੀ ਗੱਲ ਇਹ ਹੈਗੀ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਹੀਂ ਹੈਗੀ, ਵਾਰ ਵਾਰ ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ, ਪਰ ਰਾਸ਼ਟਰੀ ਭਾਸ਼ਾ ਹਿੰਦੀ ਨਹੀਂ ਹੈਗੀ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ 24 ਦੇ ਕਰੀਬ ਇਸ ਸਮੇਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈਗੀ ਆ, ਤੇ ਹਿੰਦੀ ਸਾਡੀ ਭਾਰਤ ਦੀ ਆਫੀਸ਼ੀਅਲ ਲੈਂਗੁਏਜ ਹੈ, ਜਿਵੇਂ ਕਿ ਅੰਗਰੇਜ਼ੀ ਆਫੀਸ਼ੀਅਲ ਲੈਂਗੁਏਜ ਹੈ। ਆਫੀਸ਼ੀਅਲ ਲੈਂਗੁਏਜ ਹੋਣੀ ਵੱਖਰੀ ਗੱਲ ਆ, ਰਾਸ਼ਟਰੀ ਭਾਸ਼ਾ ਹੋਣੀ ਵੱਖਰੀ ਗੱਲ ਆ। ਰਾਸ਼ਟਰੀ ਭਾਸ਼ਾ ਹੈ ਨੀ ਜੀ, ਜਦੋਂ ਸਾਡਾ ਕੰਸਟੀਟਿਊਸ਼ਨ ਬਣਿਆ ਸੀ ਉਦੋਂ ਰਾਸ਼ਟਰੀ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਰੋਧ ਬਹੁਤ ਹੋਇਆ ਸੀ। ਤਮਿਲਨਾਡੂ ਚ ਪੂਰੀ ਮੂਵਮੈਂਟ ਚੱਲੀ ਆ, ਇਸ ਲਈ ਸਾਨੂੰ ਬਚਪਨ ਤੋਂ ਇਹ ਗਲਤ ਪੜਾਇਆ ਜਾਂਦਾ। ਗੁਰਦਾਸਮਾਨ ਵੀ ਉਹੀ ਪੜਾਈ ਜਾ ਰਹੇ ਨੇ ਆਪਣੀ ਜਨਤਾ ਨੂੰ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ, ਜੋ ਕਿ ਨਹੀਂ ਹੈਗੀ।
ਬਿਲਕੁਲ ਸ਼ਿਵਿੰਦਰ ਜੀ, ਆਪਣੇ ਕੋਲ ਸਮਾਂ ਥੋੜਾ ਰਹਿ ਗਿਆ, ਕੱਲ ਨੂੰ ਆਪਾਂ ਬਾਕੀ ਗੱਲਬਾਤ ਕਰਾਂਗੇ। ਮਿਹਰਬਾਨੀ ਬਹੁਤ ਬਹੁਤ
ਸ਼ੁਕਰੀਆ
ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313,
416-213-1313, 7895-3312-306
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 9579-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਸਪ੍ਰੈਂਜ਼ਾ ਬੈਂਕਟ ਹਾਲ, ਸਪ੍ਰੈਂਜ਼ਾ ਬੈਂਕਟ ਹਾਲ ਬਾਰੇ ਜਾਣਕਾਰੀ ਹਾਸਲ ਕਰ ਲਿਓ ਜੀ। ਬਹੁਤ ਸੋਹਣਾ ਬੈਂਕਟ ਹਾਲ ਆ, ਕੁਆਲਿਟੀ ਦਾ ਖਾਣਾ ਮਿਲਦਾ। ਪਾਰਟੀ ਕਰਨੀ ਆ, ਵਿਆਹ ਸ਼ਾਦੀ ਦੀ ਪਾਰਟੀ ਹੈ ਜਾਂ ਕੋਈ ਹੋਰ ਛੋਟੀ ਵੱਡੀ ਪਾਰਟੀ ਕਰਨੀ ਆ, ਸਪ੍ਰੈਂਜ਼ਾ ਬੈਂਕਟ ਹਾਲ ਦਾ ਨਾਂ ਯਾਦ ਰੱਖਣਾ। ਕਾਲ ਕਰ ਲਿਓ 905-915-8484 'ਤੇ। ਸਮੇਂ ਦਾ ਨਹੀਂ ਲੱਗਿਆ ਜੀ ਅੱਜ ਪਤਾ, ਅਤੇ ਇਸ ਕਰਕੇ ਸ਼ਿਵਿੰਦਰ ਨੂੰ ਕਾਫੀ ਦਿਨਾਂ ਬਾਅਦ ਲਿਆ ਸੀ, ਥੋੜ੍ਹਾ ਸਮਾਂ ਮਿਲਿਆ। ਕੋਈ ਗੱਲ ਨਹੀਂ, ਆਪਾਂ ਕੱਲ੍ਹ ਨੂੰ ਫਿਰ ਪਰਸੋਂ ਨੂੰ ਫਿਰ ਲੈ ਲਾਂਗੇ ਉਹਨਾਂ ਨੂੰ। ਦੋਸਤੋ, ਜਾਂਦੇ ਜਾਂਦੇ ਇਹੀ ਸੁਨੇਹਾ ਦੇਣਾ ਕਿ ਮਿਊਨਸਪੈਲਿਟੀ ਦੀਆਂ ਚੋਣਾਂ ਬਾਰੇ ਕੈਂਡੀਡੇਟਸ ਆਉਂਦੇ ਨੇ, ਬੇਝਿਜਕ ਹੋ ਕੇ ਕਰੋ ਸਵਾਲ, ਆਫਿਸ ਦੇ ਵਿੱਚ ਫੋਨ ਕਰਨ ਲੱਗ ਜਾਓ, ਫੋਨ ਦੀ ਘੰਟੀ ਖੜਕੀ ਜਾਵੇ ਉਹਨਾਂ ਦੀ। ਵੈਸੇ ਚੱਕਦਾ ਚੁੱਕਦਾ ਤਾਂ ਕੋਈ ਹੈ ਨਹੀਂ, ਪਰ ਆਪਾਂ ਆਪਣਾ ਫਰਜ਼ ਨਿਭਾਉਣਾ। ਜਿੱਥੇ ਵੀ ਮਿਲਣ, ਪਾਰਟੀਆਂ 'ਤੇ ਪਕੌੜੇ ਖਾਣ ਆਉਣ, ਭੋਗ ਦੇ ਵਿੱਚ ਆਉਣ, ਕਿਸੇ ਦੇ ਵਿਆਹ ਸ਼ਾਦੀ ਜਾਣ, ਕਿਉਂਕਿ ਉਹਨਾਂ ਨੂੰ ਆਦਤ ਹੁੰਦੀ ਹੈ, ਇਹੋ ਤਾਂ ਕੋਈ ਕੰਮ ਕਰਦੇ ਨਹੀਂ, ਇੱਧਰੋਂ ਉਹ ਪਾਰਟੀ 'ਤੇ ਚਲੇ ਗਏ, ਉੱਧਰੋਂ ਇਸ ਪਾਰਟੀ 'ਤੇ, ਇੱਧਰੋਂ ਉਸ ਪਾਰਟੀ 'ਤੇ, ਹੁਣ ਪਾਰਟੀਆਂ 'ਤੇ ਇਹਨਾਂ ਨੂੰ ਕੁਐਸਚਨ ਕਰਨੇ ਸ਼ੁਰੂ ਕਰ ਦਿਓ। ਇੱਥੇ ਸਰੋਕਾਰਾਂ ਦੀ ਆਵਾਜ਼ ਵਾਲੇ ਆ ਜੀ, ਨਿਊਜ਼ਪੇਪਰ ਕੱਢਦੇ ਆ, ਉਹਨਾਂ ਨੇ ਇੱਕ ਪੈਂਫਲੇਟ ਤਿਆਰ ਕੀਤਾ ਹੁੰਦਾ, ਪੈਂਫਲੇਟ ਤਿਆਰ ਕੀਤਾ, ਜਿੱਥੇ ਵੀ ਕੋਈ ਲੀਡਰ ਮਿਲਦਾ ਉਹਨੂੰ ਚੁੱਪ ਕਰਕੇ ਪੈਂਫਲੇਟ ਫੜਾ ਦਿੰਦੇ ਆ, ਉਹ ਲੀਡਰ ਉੱਥੋਂ ਤੁਰ ਜਾਂਦਾ, ਜਵਾਬ ਨਹੀਂ ਦਿੰਦਾ। ਤੁਸੀਂ ਵੀ ਇਸ ਤਰ੍ਹਾਂ ਕਰੋ, ਆਪਣੇ ਸਵਾਲ ਤਿਆਰ ਕਰਕੇ ਰੱਖੋ, ਅਤੇ ਸਵਾਲਾਂ ਦੀ ਬੁਛਾੜ ਆ ਜਿਹੜੀ, ਤੁਸੀਂ ਬਸ ਇਹਨਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਵਾਲ 'ਤੇ ਸਵਾਲ ਕਰੀ ਜਾਓ, ਬਜਾਏ ਇਹਦੇ ਕਿ ਇਹ ਡੋਰ ਨੋਕਿੰਗ ਕਰਨ ਆਉਣ, ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਤਾੜ ਦਿਓ, ਅਤੇ ਜਿਹੜਾ ਦਲੇਰ ਹੋਇਆ ਆਪੇ ਤੁਹਾਡੇ ਸਵਾਲਾਂ ਦੇ ਜਵਾਬ ਦੇਊਗਾ। ਆਪਾਂ ਦਲੇਰ ਬੰਦੇ ਬਣਾਉਣੇ ਨੇ ਜੀ, ਜਿਹੜੇ ਬੇਝਿਜਕ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ। ਲਓ ਜੀ, ਆਪਣਾ ਸਮਾਂ ਸਮਾਪਤ ਹੋ ਗਿਆ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call 905-849-5551 or log on to humawards.ca.
UK, Switzerland ate Italy to baad, Khalistan referendum diyan votaan da agla pada, Canada. ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਟੈਂਬਰ ਦਿਨ ਐਤਵਾਰ ਨੂੰ ਗੌਰ ਰੋਡ 'ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।